अज पहली ऐन आरंभ हो रही है। अरदास करिए गुरु साहिब जी कृपा करन महाराज सानू पाशा तुहाडा इतिहास तुहाडे दर्शन हो जाण। इह केवल इतिहास नहीं है, इह गुरु दे दर्शन हन। जदों आप जी तुरदे फिरदे जां घर बैठे इस गल नूं याद करोगे ना तुहानूं दर्शन होणगे महाराज दे। ਉਹ ਪ੍ਰਤੱਖ ਦਰਸ਼ਨ ਹੁੰਦੇ ਵੀ ਕਿਵੇਂ ਕਿਵੇਂ ਮਹਾਰਾਜ ਵਿਚਰ ਰਹੇ ਹਨ, ਕਿਵੇਂ ਜ਼ਫਰਨਾਮਾ ਲਿਖਿਆ, ਦਿਨੇ ਕਾਂਗੜ ਤੋਂ ਅੱਗੇ ਤੁਰੇ, ਅੱਗੇ ਤੁਰ ਕੇ ਮਹਾਰਾਜ ਕਿਹੜੇ ਕਿਹੜੇ ਪਿੰਡਾਂ ਵਿੱਚ ਨਿਹਾਲ ਕਰ ਰਹੇ ਹਨ, ਕਿਹੜੇ ਕਿਹੜੇ ਬਚਨ ਪਾਤਸ਼ਾਹ ਵਰਤਾ ਰਹੇ ਹਨ। ਆਓ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦਾ ਪਾਵਨ ਧਿਆਨ ਧਾਰਨ ਕਰਦਿਆਂ ਹੋਇਆਂ ਸਾਰੇ ਗੁਰਸਿੱਖ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਸਾਰੇ ਗੱਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲਾ ਐਨ ਚੱਲਿਆ,
ਇੱਥੋਂ ਪਹਿਲਾ ਐਨ ਆਰੰਭ ਹੋਇਆ ਹੈ। ਹੁਣ ਪਹਿਲਾ ਐਨ ਜਿਹੜਾ ਹੈ ਇਹ ਆਰੰਭ ਹੋ ਰਿਹਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕੋਈ ਵੀ ਆਸਤਕ ਮਨੁੱਖ ਹੈ ਜਿਹੜਾ ਪਰਮਾਤਮਾ ਦੇ ਆਸਥਾ ਰੱਖਣ ਵਾਲਾ ਨਾ, ਉਹ ਮੰਗਲਾਚਰਨ ਜ਼ਰੂਰ ਕਰਦਾ ਹੈ ਤੇ ਮਹਾਕਵੀ ਸੰਤੋਖ ਸਿੰਘ ਜੀ ਮੰਗਲਾਚਰਨ ਕਰ ਰਹੇ ਹਨ ਪਰਮਾਤਮਾ ਨੂੰ ਯਾਦ ਕਰਦਿਆਂ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਗਲਾਚਰਨ ਹੈ ਭਗਤੀ ਰੂਪ, ਇੱਕ ਓਅੰਕਾਰ ਇੱਕ ਵਾਹਿਗੁਰੂ ਅਕਾਲ ਪੁਰਖ। ਓਅੰਕਾਰ ਜੋ ਸਾਰੀ ਥਾਵਾਂ ਤੇ ਵਿਆਪਕ ਹੈ, ਤੁਸੀਂ ਦੇਖਦੇ ਹੋ ਨਾ ਉੱਤੇ ਕਾਰ ਲਕੀਰ ਵੱਡੀ ਆਉਂਦੀ ਹੈ। ਇਹ ਲਕੀਰ ਕਿਉਂ ਪਾਉਂਦੇ ਜੀ? ਇੱਕ ਓਅੰਕਾਰ ਉੱਤੇ ਗੁਰਬਾਣੀ ਵਿੱਚ ਹੈ ਬਸ, ਜਾਂ ਜਿਹੜੇ ਜਿਹੜੇ ਗੁਰਬਾਣੀ ਨੂੰ ਮੰਨਣ ਵਾਲੇ ਕਵੀ ਹਨ ਉਹਨਾਂ ਨੇ ਲਿਖੀ ਹੈ, ਹੋਰ ਕਿਸੇ ਥਾਂ ਤੇ ਨਹੀਂ ਹੈ। ਗੁਰਬਾਣੀ ਵਿੱਚ ਹੈ ਜਾਂ ਜਿਹੜੇ ਜਿਹੜੇ ਗੁਰਬਾਣੀ ਨੂੰ ਮੰਨਣ ਵਾਲੇ ਕਵੀ ਵਿਦਵਾਨ ਹਨ ਉਹਨਾਂ ਨੇ ਇੱਕ ਓਅੰਕਾਰ ਇਸ ਤਰ੍ਹਾਂ ਪਾਇਆ ਹੈ। ਇਕਾਰ ਦਾ ਅਰਥ ਹੈ ਇੱਕ ਰਸ, ਸਾਰੇ ਵਿੱਚ ਵਿਆਪਕ ਹੈ ਵਾਹਿਗੁਰੂ। ਹਾਥੀ ਵਿੱਚ ਵੀ ਉਤਨਾ ਹੈ ਤੇ ਕੀੜੀ ਵਿੱਚ ਵੀ ਉਤਨਾ ਹੈ। ਕੀੜੀ ਭਾਵੇਂ ਛੋਟੀ ਹੈ, ਹਾਥੀ ਅਸਥੂਲ ਹੈ, ਕੀੜੀ ਸੂਖਮ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਸਭ ਨਾਲ ਬਰਾਬਰ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਇਸ ਕਰਕੇ ਇਹਨੂੰ ਕਹਿੰਦੇ ਕਾਰ। ਇੱਕ ਰਸ ਜੋ ਨਿਰਗੁਣ ਤੋਂ ਸਰਗੁਣ ਵਿੱਚ ਆਇਆ, ਸਭਨਾ ਵਿੱਚ ਵਿਆਪਕ ਹੈ, ਤੇ ਸਤਿਗੁਰ ਪ੍ਰਸਾਦ ਜੋ ਸਤ ਚੇਤਨ ਆਨੰਦ ਸਰੂਪ ਹੈ ਪਰਮਾਤਮਾ ਦਾ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੱਚੇ ਗੁਰੂ ਗੁਰੂ ਨਾਨਕ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਇੱਕ ਨਾਲ ਮਿਲਾਪ ਹੁੰਦਾ ਹੈ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇਹ ਮੰਗਲਾਚਰਨ ਹੈ ਬੀਰ ਰਸੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ। ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਗਲਾਚਰਨ ਭਗਤੀ ਰੂਪ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸ਼ਕਤੀ ਰੂਪ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇੱਕ ਓਅੰਕਾਰ ਇੱਕ ਵਾਹਿਗੁਰੂ ਕਾਲ ਪੁਰਖ। ਓਅੰਕਾਰ ਜੋ ਸਾਰੀ ਥਾਵਾਂ ਦੇ ਰਸ ਵਿਆਪਕ ਹੈ, ਐਸੇ ਵਾਹਿਗੁਰੂ ਦੀ ਫਤਿਹ ਹੈ। ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ ਹੈ ਭਾਈ, ਉਹਦੀ ਹਰ ਥਾਂ ਤੇ ਫਤਿਹ ਹੁੰਦੀ ਹੈ। ਵਾਹਿਗੁਰੂ ਜੀ ਤੁਹਾਡੀ ਕਿਰਪਾ ਨਾਲ ਇਹ ਜਿਹੜਾ ਕਾਰਜ ਆਰੰਭਿਆ ਹੈ ਗ੍ਰੰਥ ਲਿਖਣ ਦਾ, ਕਥਾ ਸ਼ੁਰੂ ਕਰਨ ਦਾ, ਇਹ ਆਪ ਜੀ ਸੰਪੰਨ ਕਰਵਾ ਦੇਣਾ।
ਅਤ ਪੂਰਬ ਐਨ ਲਿਖੀ ਅਤੇ
ਪਹਿਲੀ ਐਨ ਦਖਣਾਇਣ ਆਰੰਭ ਹੋਈ ਹੈ ਜੀ। ਦਖਣਾਇਣ ਉਹ ਕਦੋਂ ਸ਼ੁਰੂ ਹੁੰਦੀ ਹੈ ਜੀ? 9-10 ਹਾੜ ਤੋਂ ਆਰੰਭ ਹੁੰਦੀ ਹੈ, 9-10 ਹਾੜ ਤੋਂ। ਆਪਾਂ ਕਹਿੰਦੇ ਹਾਂ ਜੀ ਹੁਣ ਛੋਟੇ ਦਿਨ ਸ਼ੁਰੂ ਹੋ ਗਏ, ਉਹਨੂੰ ਕਹਿੰਦੇ ਦਖਣਾਇਣ। ਹਾੜ ਤੋਂ ਬਾਅਦ ਛੋਟੇ ਦਿਨ ਸ਼ੁਰੂ ਹੁੰਦੇ, ਉਹ ਚੱਲਣਗੇ ਜੀ 22 ਦਸੰਬਰ ਤੱਕ, 8 ਪੋਹ ਤੱਕ, ਫਿਰ 9 ਪੋਹ ਤੋਂ ਲੈ ਕੇ ਫਿਰ ਸ਼ੁਰੂ ਹੋਵੇਗਾ ਜੀ ਦੂਜਾ ਉਤਰਾਇਣ। ਹੁਣ ਪਹਿਲਾ ਜਿਹੜਾ ਦਖਣਾਇਣ ਹੈ ਉਹ ਆਰੰਭ ਹੋਇਆ ਹੈ। ਪਹਿਲੀ ਐਨ ਦਖਣਾਇਣ ਇਹ ਆਰੰਭ ਕਰਦੇ ਹਨ।
ਦੋਹਰਾ ਦਇਆ ਦਇਆ ਨਿਧ ਕੀ ਪਈ, ਉਦਮ ਦਿਆ ਵਿਸਾਲ।
ਸਭ ਤੋਂ ਪਹਿਲਾਂ ਕਾਲ ਪੁਰਖ ਨੂੰ ਯਾਦ ਕਰਦੇ, ਮਹਾਰਾਜ ਜੀ ਤੁਸੀਂ ਦਇਆ ਨਿਧ ਹੋ ਮਹਾਰਾਜ, ਤੁਹਾਡੀ ਦਇਆ ਸਦਕਾ ਪਾਤਸ਼ਾਹ ਤੁਸੀਂ ਉਦਮ ਕਰਾ ਲਿਆ ਮਹਾਰਾਜ, ਤੁਸੀਂ ਬੜਾ ਵੱਡਾ ਉਦਮ ਕਰਾਇਆ ਹੈ, ਉਦਮ ਕਰੋ ਕਰਾਵੋ ਠਾਕੁਰ ਮਹਾਰਾਜ। ਇਹ ਬੜਾ ਵੱਡਾ ਉਦਮ ਹੈ ਜੀ, 20 ਸਾਲ ਲੱਗ ਗਏ ਇਸ ਗ੍ਰੰਥ ਨੂੰ ਲਿਖਣ ਦੇ, 20 ਸਾਲ ਕੇਵਲ ਸੂਰਜ ਪ੍ਰਕਾਸ਼ ਲਿਖਣ ਦੇ। ਉਸ ਤੋਂ ਪਹਿਲਾਂ ਕਈ ਸਾਲ ਲੱਗੇ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਇਹ ਕਹਿਣਾ ਸੌਖਾ। 20 ਸਾਲ ਲਗਾਤਾਰ ਇੱਕ ਸੇਵਾ ਨਿਭਾਈ ਇੱਕ ਵਿਦਵਾਨ ਮਹਾਂਪੁਰਖ ਨੇ, ਕਵੀ ਨੇ, ਇਕੱਲੇ ਕਵੀ ਨਹੀਂ ਹੈ। ਕਦੀ ਸਾਰਾ ਇਤਿਹਾਸ ਆਪ ਜੀ ਸੁਣ ਰਹੇ ਹੋ ਨਾ, ਇਹ ਵਿਆਖਿਆਕਾਰ ਵੀ ਹਨ ਬਾਣੀ ਦੇ, ਦੂਜਾ ਰੂਹਾਨੀ ਰਸ ਵਾਲੇ ਹਨ, ਆਪ ਸਾਧਨਾ ਵਾਲੇ ਹਨ, ਭਜਨੀਕ ਹਨ। ਇਹ ਵਡਿਆਈ ਤਾਂ ਕਰਨੀ ਚਾਹੀਦੀ ਇਸੇ ਕਵੀ ਜੀ ਕਿ ਇਸ ਕਵੀ ਜੀ ਦਾ ਇਤਿਹਾਸ ਅੱਜ ਸਾਰੀ ਦੁਨੀਆ ਸੁਣ ਰਹੀ ਹੈ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਇਤਿਹਾਸ ਨਾ ਲਿਖਦੇ ਕਵੀ ਸੰਤੋਖ ਸਿੰਘ ਜੀ, ਅੱਜ ਸਾਡੇ ਕੋਲ ਕੋਈ ਇਤਿਹਾਸ ਐਸਾ ਹੋਣਾ ਹੀ ਨਹੀਂ ਸੀ। ਇਤਨਾ ਵਿਸ਼ਾਲ ਇਤਿਹਾਸ, ਇਤਨੀ ਬਖਸ਼ਿਸ਼, ਹਰ ਇਹਦੇ ਵਿੱਚ ਗੱਲ ਹੈ, ਹਰ ਭਗਤ ਦਾ ਜ਼ਿਕਰ ਹੈ, ਹਰ ਗੁਰੂ ਸਾਹਿਬਾਨ ਦੀ ਹਰ ਘਟਨਾ ਹੈ, ਜੋ ਜੋ ਘਟਨਾ ਚਾਹੀਦੀ ਹੈ ਉਹ ਲਿਖੀ ਹੈ। ਵੈਸੇ ਤਾਂ ਇਤਿਹਾਸ ਬਹੁਤ ਵਡੇਰਾ ਹੈ ਮਹਾਰਾਜ ਦਾ, ਉਹ ਤਾਂ ਕੋਈ ਲਿਖ ਨਹੀਂ ਸਕਦਾ, ਫਿਰ ਵੀ ਜਿਤਨੀ ਸੇਵਾ ਮਹਾਰਾਜ ਨੇ ਲਈ ਐਸੇ ਦਇਆ ਨਿਧ ਪਰਮਾਤਮਾ ਨੇ ਦਇਆ ਕਰਕੇ ਬੜੀ ਉਦਮ ਵਰਤਾਇਆ, ਉਹ ਉਦਮ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ।
ਚਯੋ ਗ੍ਰੰਥ ਪੂਰਨ ਕੀਓ ਪੂਰਨ ਪ੍ਰਭੂ ਅਕਾਲ।
ਪੂਰਨ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਦਇਆ ਚਾਹੀਦੀ ਹੈ ਮਹਾਰਾਜ, ਤੁਹਾਡੀ ਦਇਆ ਨਾਲ ਮੈਂ ਚਾਹੁੰਦਾ ਹਾਂ ਇਹ ਗ੍ਰੰਥ ਸੰਪੰਨ ਹੋ ਜਾਵੇ ਮਹਾਰਾਜ। ਜਿਸਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ, ਬੇਚਾਰਾ ਰਾਮ ਇਹ ਬਖਸ਼ਿਸ਼ ਤੁਸੀਂ ਵਰਤਾਣਾ ਮਹਾਰਾਜ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਐ ਕਾਲ ਪੁਰਖ ਤੁਹਾਡੀ ਦਇਆ ਚਾਹੀਦੀ ਹੈ ਮਹਾਰਾਜ, ਇਹ ਸੇਵਾ ਜੋ ਤੁਸੀਂ ਲੈ ਰਹੇ ਹੋ ਮਹਾਰਾਜ ਇਹ ਸੰਪੰਨ ਕਰਵਾ ਦੋ।
ਕਬਿਤ ਬੇਦੀ ਬੰਸ ਪੂਖਨ ਜੇ ਪੂਖਨ ਅਦੁਖਨ ਸੇ।
ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਯਾਦ ਕਰਦੇ, ਇਹ ਮੰਗਲਾ ਚਰਨ ਹੈ ਸਾਰੇ, ਇੱਥੋਂ ਮੰਗਲ ਸ਼ੁਰੂ ਹੋਏ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜਿਹੜੇ ਬੇਦੀ ਬੰਸ਼ ਦੇ ਭੂਖਣ ਹਨ, ਗਹਿਣੇ ਹਨ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਧੰਨ ਗੁਰੂ ਨਾਨਕ ਮਹਾਰਾਜ ਜਿਹੜੇ ਸੂਰਜ ਵਾਂਗ ਪ੍ਰਕਾਸ਼ ਕਰਨ ਵਾਲੇ ਹਨ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ, ਐਸੇ ਗੁਰੂ ਨਾਨਕ ਮਹਾਰਾਜ ਜੀ ਤੁਹਾਡਾ ਪ੍ਰਕਾਸ਼ ਸੂਰਜ ਮਨਿੰਦ ਹੈ।
ਤਿਮਰ ਕਲੁਕਨ ਪਖੰਡ ਛੱਪ ਤਾਰੇ ਹੈ।
ਜਦੋਂ ਸੂਰਜ ਚੜ੍ਹਦਾ ਹੈ ਉਦੋਂ ਹਨੇਰਾ ਖਤਮ ਹੋ ਜਾਂਦਾ ਹੈ, ਟਿਮਟਮਾਉਂਦੇ ਤਾਰੇ ਵੀ ਛੱਪ ਜਾਂਦੇ ਹਨ। ਧੰਨ ਗੁਰੂ ਨਾਨਕ ਮਹਾਰਾਜ ਜੀ ਤੁਹਾਡਾ ਪ੍ਰਕਾਸ਼ ਹੋਇਆ, ਦੰਭੀ ਗੁਰੂ ਆਪੇ ਕੱਚੇ ਜਿਹੜੇ ਤਾਰੇ ਵਾਂਗ ਸਨ, ਕੱਚੇ ਗੁਰੂ ਉਹ ਛੁੱਪ ਕੇ ਬਹਿ ਗਏ ਮਹਾਰਾਜ। ਜਿਹੜਾ ਗੁਰਸਿੱਖਾਂ ਦੇ ਹਿਰਦੇ ਚ ਅਗਿਆਨ ਸੀ, ਸਮਾਜ ਦੇ ਹਿਰਦੇ ਚ ਅਗਿਆਨ ਸੀ, ਉਹ ਅਗਿਆਨ ਆਪ ਜੀ ਨੇ ਦੂਰ ਕਰਕੇ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਮੇਰੇ ਵਾਹਿਗੁਰੂ ਜੀ। ਐਸੇ ਤੁਸੀਂ ਗੁਰੂ ਨਾਨਕ ਮਹਾਰਾਜ ਹੋ, ਤੁਹਾਡਾ ਪ੍ਰਕਾਸ਼ ਸੂਰਜ ਮਨਿੰਦ ਹੈ, ਤੁਹਾਡੇ ਪ੍ਰਕਾਸ਼ ਨਾਲ ਮਹਾਰਾਜ ਸਾਰੀ ਦੁਨੀਆਂ ਵਿੱਚ ਗਿਆਨ ਦਾ ਪ੍ਰਕਾਸ਼ ਆਉਣਾ ਸ਼ੁਰੂ ਹੋ ਗਿਆ, ਹਰ ਗੁਰਸਿੱਖ ਦੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ। ਕੱਚੇ ਦੰਭੇ ਗੁਰੂ ਜਿਹੜੇ ਤਾਰਿਆਂ ਵਾਂਗ ਸਨ, ਉਹ ਦੰਭੀ ਪਾਪੀ ਆਪੇ ਹੀ ਪਰੇ ਹਟ ਗਏ।
ਪੀਰ ਸਿੱਧ ਤੀਰ ਕਾਰਾ ਮਾਤ ਕੇ ਗਹੀਰ ਗਨ।
ਜਿਹੜੇ ਵੱਡੇ ਵੱਡੇ ਪੀਰ ਸਨ, ਕਰਾਮਾਤੀ ਸਨ, ਸਿੱਧੀਆਂ ਦੇ ਮਾਲਕ ਸਨ, ਜਿਨ੍ਹਾਂ ਕੋਲ ਇਤਨੀ ਕਲਾ ਸੀ।
ਮਾਨ ਸੈਲ ਚੜੇ ਗੁਰੂ ਨਾਨਕ ਉਤਾਰੇ ਹੈ।
ਜਿਹੜੇ ਅਹੰਕਾਰ ਰੂਪੀ ਪਹਾੜ ਤੇ ਚੜੇ ਹੋਏ ਸਨ ਜੀ, ਐਸੇ ਪੀਰ ਜਿਨ੍ਹਾਂ ਕੋਲ ਰਿਧੀਆਂ ਸਿੱਧੀਆਂ ਬੜੀਆਂ, ਸਿੱਧ ਜੋਗੀ ਜਿਹੜੇ ਦਰਖਤਾਂ ਨੂੰ ਉਡਾ ਸਕਦੇ ਸਨ, ਉਡਾਇਆ ਵੀ ਉਹਨਾਂ ਨੇ। ਨਾਨਕ ਮਤਾ ਸਾਹਿਬ ਇੱਥੇ ਤੇ ਗੁਰੂ ਤੇਗ ਬਹਾਦਰ ਜਦੋਂ ਮਹਾਰਾਜ ਨਾਵੇਂ ਪਾਤਸ਼ਾਹ ਗਏ ਧੂਬੜੀ ਸਾਹਿਬ, ਧੋਬਣ ਸ਼ਕਤੀ ਵਾਲੀ ਉਹ ਦਰਖਤ ਉਡਾ ਕੇ ਲਈ ਪਿੱਪਲ ਦਾ। ਅੱਜ ਵੀ ਦਰਖਤ ਪਿੱਪਲ ਦਾ ਦਰਖਤ ਧਰਤੀ ਤੋਂ 30 ਫੁੱਟ ਉੱਚੇ ਆ ਜੀ। ਇਹ ਦਰਖਤ ਉਡਾਉਣ ਵਾਲੇ ਬੜੇ ਬੜੇ ਹੰਕਾਰ ਨਾਲ ਭਰੇ ਹੋਏ ਜਿਹੜੇ ਸਿੱਧ ਪੀਰ ਆਦਿਕ ਬੜੇ ਕਰਾਮਾਤੀ, ਉਹਨਾਂ ਸਾਰਿਆਂ ਦਾ ਸਤਿਗੁਰ ਨੇ ਮਾਨ ਦੂਰ ਕੀਤਾ। ਮਾਨ ਦੂਰ ਕਿਵੇਂ ਕੀਤਾ? ਭਗਤੀ ਨਾਲ ਜੋੜਤਾ ਭਾਈ। ਇਹ ਭਗਤੀ ਨਾਲ ਜੋੜੋ, ਵਾਹਿਗੁਰੂ ਜਪੋ। ਜਦੋਂ ਵਾਹਿਗੁਰੂ ਜਪਿਆ, ਮਨ ਦਾ ਹੰਕਾਰ ਦੂਰ ਹੋ ਗਿਆ। ਉਹ ਸਭ ਦੇ ਮਨ ਦਾ ਹੰਕਾਰ ਦੂਰ ਕਰਕੇ ਮਹਾਰਾਜ ਜੀ ਨੇ ਥੱਲੇ ਲਾਇਆ ਉਹਨਾਂ ਨੂੰ, ਜਿਹੜੇ ਚੜੇ ਸਨ ਉੱਤੇ, ਸਭ ਨੂੰ ਥੱਲੇ ਲਾਤਾ ਮਹਾਰਾਜ ਜੀ ਨੇ।
ਦੇਸ਼ਨ ਵਿਦੇਸ਼ ਫਿਰ ਜੰਬੂ ਦੀਪ ਦੀਪ ਸਮ,
ਸਾਰੇ ਦੇਸ਼ਾਂ ਦਾ ਚੱਕਰ ਲਗਾਇਆ। ਨੌਖੰਡ ਪ੍ਰਿਥਵੀ ਸੱਚਾ ਢੋਆ, ਸਾਰੀ ਥਾਵਾਂ ਤੇ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਸੱਤ ਨਾਮ ਦਾ ਚੱਕਰ ਫੈਲਾ ਕੇ ਸਭ ਨੂੰ ਦਰਸ਼ਨ ਦੇ ਕੇ ਜਿੱਥੇ ਜਿੱਥੇ ਚਰਨ ਪਾਏ ਮਹਾਰਾਜ ਜੀ ਨੇ, ਉੱਥੇ ਮਹਾਰਾਜ ਦੇ ਪਾਵਨ ਸਥਾਨ ਸੁਭਾਏ ਮਾਨ ਹਨ। ਫਿਰ ਮਹਾਰਾਜ ਜੰਬੂ ਦੀਪ ਇਹ ਭਾਰਤ ਨਗਰੀ ਵਿੱਚ ਆਏ, ਇੱਥੇ ਮਹਾਰਾਜ ਨੇ 4 ਉਦਾਸੀਆਂ ਕਰਕੇ ਸਾਰੇ ਹਿੰਦੁਸਤਾਨ ਨੂੰ ਉਤਾਰਿਆ।
ਕਿੰਨੇ ਹੈ ਕਰੋੜੋ ਸਿੱਖ ਪਾਵ ਜਲ ਤਾਰੇ,
ਇੱਥੇ ਕਰੋੜਾਂ ਸਿੱਖਾਂ ਨੂੰ ਮਹਾਰਾਜ ਨੇ ਆਪਣਾ ਬਣਾ ਲਿਆ ਜੀ। ਕੋਈ ਹਿੰਦੂ ਹੈ ਉਹ ਵੀ ਸ਼ਬਦ ਨਾਲ ਮਹਾਰਾਜ ਨੇ ਖਿੱਚ ਲਿਆ। ਕੋਈ ਦੁਨਿਆਵੀ ਕਰਾਮਾਤ ਨਹੀਂ ਵਿਖਾਈ, ਸ਼ਬਦ ਨਾਲ ਮਹਾਰਾਜ ਨੇ ਜਿੱਤਿਆ। ਕੋਈ ਮੁਸਲਮਾਨ ਹੈ ਉਹ ਵੀ ਮਹਾਰਾਜ ਦਾ ਮੁਰੀਦ ਬਣ ਗਿਆ। ਕੋਈ ਕਿਸ ਤਰ੍ਹਾਂ ਦਾ ਕੋਈ ਜੈਨੀ ਹੈ ਉਹ ਵੀ ਪਾਤਸ਼ਾਹ ਦਾ ਸ਼ਾਗਿਰਦ ਬਣਿਆ। ਸਾਲਸ ਰਾਏ ਜੋਰੀ ਇਹ ਜੈਨੀ ਸੀ। ਕੋਈ ਬੋਧੀ ਵੀ ਮਹਾਰਾਜ ਦੇ ਪਿਆਰੇ ਬਣੇ। ਇਸ ਤਰ੍ਹਾਂ ਕਈ ਜਿਹੜੇ ਹਫਸ਼ੀ ਸਨ ਉਹ ਵੀ ਪਿਆਰੇ ਬਣ ਗਏ ਮਹਾਰਾਜ ਦੇ। ਸਭ ਨੂੰ ਮਹਾਰਾਜ ਨੇ ਆਪਣੇ ਬਣਾ ਲਿਆ। ਸ਼ਬਦ ਜਿੱਤ ਨਾਲ ਵੱਡੇ ਵੱਡੇ ਜੋਗੀਆਂ ਨੂੰ ਜਿੱਤ ਕੇ, ਰਾਜੇ ਮਹਾਰਾਜੇ ਨੂੰ ਜਿੱਤ ਕੇ ਮਹਾਰਾਜ ਨੇ ਸ਼ਬਦ ਦਾ ਫੈਲਾਵ ਸਾਰੀ ਧਰਤੀ ਤੇ ਕੀਤਾ।
ਜਸ ਬਿਸ ਤਾਰੇ ਭਾਰੇ ਵਿਸ਼ ਬਿਸ ਤਾਰੇ ਬੋ,
ਜਿਹੜੇ ਭਾਰੇ ਵਿਸ਼ ਜ਼ਹਿਰ ਨਾਲ ਭਰੇ ਹੋਏ ਸਨ, ਨੱਕੋ ਨੱਕ ਜ਼ਹਿਰ ਜਿਨ੍ਹਾਂ ਦੇ ਅੰਦਰ ਚੜਿਆ ਹੋਇਆ ਸੀ, ਤੇ ਗੁਰੂ ਸਾਹਿਬ ਨੇ ਆਪਣੇ ਜਸ ਦਾ ਵਿਸਥਾਰ ਐਸਾ ਕੀਤਾ, ਉਹਨਾਂ ਦੇ ਅੰਦਰੋਂ ਅਹੰਕਾਰ ਦੂਰ ਕਰਤਾ। ਜ਼ਹਿਰ ਦੂਰ ਕਰਕੇ, ਜ਼ਹਿਰ ਉਤਾਰ ਕੇ ਉਹਨਾਂ ਦੇ ਹਿਰਦੇ ਵਿੱਚੋਂ।
ਖੋਲ ਮੋਹ ਤਾਰੇ ਬਾਦੀ ਬਾਦ ਕਰ ਤਾਰੇ ਹੈ,
ਜਿਹੜੇ ਬਾਦੀ ਕਰਨ ਵਾਲੇ, ਝਗੜਾ ਕਰਨ ਵਾਲੇ ਝਗੜਾਲੂ, ਉਹਨਾਂ ਦੇ ਮੋਹ ਰੂਪੀ ਤਾਲੇ, ਤਾਰੇ ਦਾ ਅਰਥ ਹੈ ਤਾਲੇ, ਜਿਹੜਾ ਤਾਲਾ ਅਸੀਂ ਮਾਰਦੇ ਹਾਂ, ਉਹ ਤਾਲੇ ਖੋਲ ਦਿੱਤੇ ਮਹਾਰਾਜ ਨੇ। ਜੰਦਰੇ ਖੋਲ ਕੇ ਮੋਹ ਦੇ ਉਹਨਾਂ ਦੇ ਝਗੜਾਲੂਆਂ ਦਾ ਮਨ ਦਾ ਹੰਕਾਰ ਦੂਰ ਕੀਤਾ। ਉਹਨਾਂ ਦੇ ਮਨ ਵਿੱਚੋਂ ਝਗੜਾ ਦਵੈਸ਼ ਆਦਿਕ ਦੂਰ ਕਰਕੇ ਮਹਾਰਾਜ ਨੇ ਵਾਹਿਗੁਰੂ ਸ਼ਬਦ ਦਾ ਪ੍ਰਚਾਰ ਕੀਤਾ ਜੀ। ਸਭ ਨੂੰ ਸ਼ਬਦ ਜਪਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਇਸ ਤਰ੍ਹਾਂ ਸੂਰਜ ਵਾਂਗ ਮਹਾਰਾਜ ਜੀ ਨੇ ਸਾਰੀ ਦੁਨੀਆ ਵਿੱਚ ਆਪਣਾ ਪ੍ਰਕਾਸ਼ ਕੀਤਾ।
ਭਏ ਗੁਰੂ ਅੰਗਦ ਆਨੰਦ ਮਏ ਬਿਲੰਦ ਮਨ,
ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤ੍ਰੇਹਣ ਕੁਲ ਦੇ ਦਾਤੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ। ਭਏ ਗੁਰੂ ਅੰਗਦ ਆਨੰਦ ਮੈਂ ਬਿਲੰਦ ਮਨ, ਗੁਰੂ ਅੰਗਦ ਦੇਵ ਮਹਾਰਾਜ ਦੀ ਬਖਸ਼ਿਸ਼ ਹੋਈ ਕਵੀ ਸੰਤੋਖ ਸਿੰਘ ਜੀ ਉੱਤੇ। ਕਵੀ ਜੀ ਕਹਿੰਦੇ ਮੇਰੇ ਮਨ ਨੂੰ ਆਨੰਦ ਪੈਦਾ ਕਰਤਾ ਮਹਾਰਾਜ ਜੀ ਨੇ।
ਸਤ ਗੁਰੂ ਅਮਰ ਸਿਮਰ ਸੁਖ ਪਾਰੇ ਹੈ,
ਧੰਨ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਗੁਰੂ ਅਮਰਦਾਸ ਮਹਾਰਾਜ ਜਿਹੜੇ ਆਨੰਦ ਦੇ ਦਾਤੇ ਹਨ, ਜਿਨ੍ਹਾਂ ਦੀ ਬਾਣੀ ਵੀ ਆਨੰਦ ਹੈ। ਸਤਿਗੁਰ ਅਮਰ ਸਿਮਰ ਸੁਖ ਭਾਰੇ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਯਾਦ ਕਰੀਏ ਤੇ ਭਾਰੇ ਸੁਖ ਮਿਲਣਗੇ, ਬਹੁਤੇ ਸੁਖ ਮਿਲਣਗੇ, ਸਾਰੇ ਸੁਖਾਂ ਦੀ ਪ੍ਰਾਪਤੀ ਹੋਈ ਹੈ, ਹੋਈ ਗਏ।
ਗੁਰੂ ਰਾਮਦਾਸ ਆਸ ਪੂਰੀ ਲੱਖ ਦਾਸ ਨਿਜ,
ਜੀ ਕਹਿੰਦੇ ਮੇਰੀ ਆਸਾ ਦੇ ਪੂਰੀ ਕਰਤੀ ਗੁਰੂ ਅਮਰਦਾਸ ਮਹਾਰਾਜ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ। ਗੁਰੂ ਰਾਮਦਾਸ ਆਸ ਪੂਰੀ ਲੱਖ ਦਾਸ ਨਿਜ, ਆਪਣਾ ਦਾਸ ਜਾਣ ਕੇ ਮਹਾਰਾਜ ਜੀ ਨੇ ਕਵੀ ਸੰਤੋਖ ਸਿੰਘ ਜੀ ਅਰਦਾਸਾਂ ਪੂਰੀ ਕਰਤੀ ਜੀ। ਅਰਦਾਸ ਕੀਤੀ ਕਵੀ ਜੀ ਨੇ, ਰੱਬ ਜੀ, ਗੁਰੂ ਜੀ, ਰਾਮਦਾਸ ਜੀ, ਇਹ ਗ੍ਰੰਥ ਪੂਰਾ ਕਰਵਾ ਦੋ। ਇਹ ਵੀ ਅਰਦਾਸ ਹੁੰਦੀ ਹੈ ਜੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਸਾ ਪੂਰੀ ਕਰ ਦਿੱਤੀ ਉਹਨਾਂ ਦੀ।
ਵਿਘਨ ਵਿਸ਼ਾਲ ਗੁਰੂ ਅਰਜਨ ਨਿਵਾਰੇ ਹੈ,
ਜਿਤਨੇ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਲੜਾਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਦਾਸਾਂ ਦੇ ਸਾਰੇ ਵਿਘਨ ਦੂਰ ਕਰਕੇ ਸਤਿਗੁਰ ਪਾਤਸ਼ਾਹ ਨੇ ਮਿਹਰ ਭਰੇ ਹੱਥ ਸੀਸ ਤੇ ਰੱਖਿਆ।
ਸ਼੍ਰੀ ਹਰਗੋਬਿੰਦ ਚੰਦ ਬੰਦਨੀਏ ਦੁੰਦ ਮੰਦ,
ਪੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਜਿਹੜੇ ਸਾਰੇ ਹਿਰਦੇ ਦੇ ਕਲੇਸ਼ ਦੂਰ ਕਰਨ ਵਾਲੇ ਹਨ, ਉਹਨਾਂ ਦੇ ਚਰਨਾਂ ਤੇ ਅਸੀਂ ਮੱਥਾ ਟੇਕਦੇ ਹਾਂ।
ਗੁਰੂ ਹਰ ਰਾਏ ਹਰ ਕ੍ਰਿਸ਼ਨ ਉਧਾਰੇ ਹੈ,
ਧੰਨ ਗੁਰੂ ਹਰ ਰਾਏ ਸਹਿ ਮਹਾਰਾਜ ਸਿਮਰੋ ਸ੍ਰੀ ਹਰ ਰਾਏ। ਅੱਗੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸ੍ਰੀ ਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਜਿਹੜੇ ਬੜੇ ਉਦਾਰ ਹਿਰਦੇ ਵਾਲੇ ਹਨ, ਹਰ ਸਿੱਖ ਦਾ ਭਲਾ ਕਰਦੇ ਹਨ ਮਹਾਰਾਜ, ਸਭਨਾ ਦੇ ਤਰਸ ਕਰਨ ਵਾਲੇ ਹਨ।
ਨੌਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਰਿਪੂ ਦਾ,
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇਗ ਬਹਾਦਰ ਸਿਮਰਿਆ ਕਰਨਾ ਦੁਆਵੈ ਧਾਏ, ਸਭ ਥਾਈ ਹੋਏ ਸਹਾਏ, ਧੰਨ ਗੁਰ ਤੇਗ ਬਹਾਦਰ ਮਹਾਰਾਜ। ਅਤੇ ਉਹਨਾਂ ਦੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਿਪੂ ਦਾਹਾ, ਦੁਸ਼ਮਣ ਨੂੰ ਨਾਸ਼ ਕਰਨ ਵਾਲੇ ਹਨ, ਦੁਸ਼ਮਣ ਨੂੰ ਸਾੜਨ ਵਾਲੇ ਹਨ, ਤਬਾਹ ਕਰਨ ਵਾਲੇ ਹਨ। ਜਦੋਂ ਮਹਾਰਾਜ ਜੀ ਦਾ ਬਚਨ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਵੱਡੇ ਵੱਡੇ ਦੁਸ਼ਮਣ ਵੀ ਨਾਸ਼ ਹੋ ਜਾਂਦੇ ਹਨ। ਉਹਨਾਂ ਦੇ ਬਚਨ ਹੀ ਉਹਨਾਂ ਨੇ ਤੇਗ ਸੀ ਜੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਖੰਡਾ ਫੇਰਿਆ, ਉਹ ਖੰਡਾ ਨਾਲ ਲੱਖਾਂ ਹੀ ਦੁਸ਼ਮਣ ਤੈਸ਼ ਨੈਸ਼ ਹੋ ਗਏ, ਉਹ ਸਾਰੇ ਹੀ ਸੜ ਕੇ ਸਵਾਹ ਹੋ ਗਏ।
ਪੂਰੀ ਕੀਨ ਚਾਹ ਜੋ ਸਹਾਇਕ ਹਮਾਰੇ ਹੈ,
ਕਵੀ ਜੀ ਕਹਿੰਦੇ 10 ਗੁਰੂ ਸਾਹਿਬਾਨ ਨੇ ਸਾਡੀ ਸਾਰੀ ਚਾਹ ਪੂਰੀ ਕਰਤੀ, ਜੋ ਚਾਹਨਾ ਸੀ ਮਨ ਦੀ ਕਿ ਮਹਾਰਾਜ ਇਹ ਗ੍ਰੰਥ ਤੁਸੀਂ ਸੰਪੰਨ ਕਰਾਉਣਾ ਹੈ, ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। 10 ਗੁਰੂ ਸਾਹਿਬਾਨ ਇੱਕ ਜੋਤ ਹਨ, ਇੱਕ ਜੋਤ ਨੇ ਕਿਰਪਾ ਕੀਤੀ, ਅਕਾਲ ਪੁਰਖ ਦੀ ਮਿਹਰ ਹੋਈ, ਇਹ ਗ੍ਰੰਥ ਸੰਪੰਨ ਹੋਣ ਲੱਗਾ ਹੈ।
ਪੂਰੀ ਕੀਨੀ ਚਾਹ ਜੋ ਸਹਾਇਕ ਹਮਾਰੇ ਹੈ,
ਜਿਹੜੇ ਸਾਡੇ ਸਹਾਇਕ ਹਨ ਮਹਾਰਾਜ, ਐਸੇ ਸਹਾਇਕ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਤਮੰਨਾ ਪੂਰੀ ਕਰ ਦਿੱਤੀ।
ਦੋਹਰਾ ਬ੍ਰਿੰਦ ਅਰਿੰਦਮ ਕੰਦ ਸੁਖ ਪਦ ਅਰਬਿੰਦ ਮੁਕੰਦ,
ਧੰਨ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਉਹਨਾਂ ਦੇ ਚਰਨ ਕਮਲਾਂ ਤੇ ਅਸੀਂ ਮੱਥਾ ਟੇਕਦੇ ਹਾਂ, ਜੋਤ ਰੂਪ ਚਰਨਾਂ ਤੇ ਮੱਥਾ ਟੇਕਦੇ ਹਾਂ, ਜਿਹੜੇ ਸਾਡੇ ਅਨੇਕਾਂ ਵੈਰੀਆਂ ਦਾ ਨਾਸ਼ ਕਰਨ ਵਾਲੇ ਹਨ, ਮਨ ਦੇ ਕਾਮ ਕ੍ਰੋਧ ਆਦਿਕ ਵੈਰੀਆਂ ਨੂੰ ਖਤਮ ਕਰਨ ਵਾਲੇ ਹਨ, ਐਸੇ ਗੁਰੂ ਮਹਾਰਾਜ ਸੁੱਖਾਂ ਦੇ ਦਾਤੇ ਹਨ, ਉਦਾਰ ਹਿਰਦੇ ਵਾਲੇ ਹਨ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ
ਅਭਿਬੰਦਨ ਕਰ ਬੰਦ ਕੈ ਦਿਉ ਆਨੰਦ ਬਿਲੰਦ,
ਦੋਵੇਂ ਹੱਥ ਜੋੜ ਕੇ ਮੈਂ ਮੱਥਾ ਡਿੱਗਦਾ ਹਾਂ, ਗੁਰੂ ਜੀ ਕਿਰਪਾ ਕਰੋ ਆਨੰਦ ਹੀ ਦਾਤ ਦੋ ਮਹਾਰਾਜ, ਆਪਣੀ ਕਥਾ ਵੀ ਲਿਖਾਈ ਜਾਣਾ ਮਹਾਰਾਜ, ਤੇ ਹਿਰਦੇ ਚ ਆਨੰਦ ਦੇ ਕੇ ਆਪਣੇ ਦਰਸ਼ਨ ਵੀ ਕਰਾਈ ਜਾਓ।
ਸ਼੍ਰੀ ਨਾਨਕ ਪ੍ਰਕਾਸ਼ ਕੋ ਪ੍ਰਥਮ ਕੀਨ ਇਤਿਹਾਸ,
ਪਹਿਲਾ ਇਤਿਹਾਸ ਲਿਖਿਆ ਕਵੀ ਜੀ ਨੇ ਨਾਨਕ ਪ੍ਰਕਾਸ਼, ਨਾਨਕ ਪ੍ਰਕਾਸ਼ ਇਹ ਲਿਖਿਆ ਹੈ ਜੀ। ਜਗਾਦਰੀ ਕੋਲ ਇੱਕ ਪਿੰਡ ਹੈ ਬੂੜੀਆ, ਬੂੜੀਏ ਪਿੰਡ ਵਿੱਚ ਹੀ ਕਵੀ ਸੰਤੋਖ ਸਿੰਘ ਜੀ ਦਾ ਪਿਛੋਕੜ ਘਰ ਸੀ, ਇੱਥੋਂ ਚਲੇ ਗਏ ਉਹ ਤਰਨ ਤਾਰਨ ਕੋਲ ਨੂਰ ਦੀ ਸਰਾਂ, ਭਾਵੇਂ ਜਨਮ ਉੱਥੇ ਹੋਇਆ ਕਵੀ ਜੀ ਦਾ 1780 ਦੇ ਵਿੱਚ, ਉਸੇ ਸਾਲ ਵਿੱਚ ਹੀ ਸ਼ੇਰੇ ਪੰਜਾਬ ਜੀ ਦਾ ਜਨਮ ਹੋਇਆ ਜੀ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਕ ਮਹਾਨ ਯੋਧੇ ਪੰਜਾਬ ਦੇ ਸ਼ੇਰ, ਇਹ ਪੰਜਾਬ ਦੇ ਮਹਾਨ ਲਿਖਾਰੀ, 10 ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਪਾਤਰ ਕਵੀ ਸੰਤੋਖ ਸਿੰਘ ਜੀ, ਦੇਖੋ ਉਸੇ ਥਾਂ ਤੇ ਇੱਕੋ ਸਾਲ ਵਿੱਚ ਨੂਰ ਦੀ ਸਰਾਂ ਉੱਥੇ ਜਨਮ ਹੋਇਆ, ਬਖਸ਼ਿਸ਼ ਮਿਲੀ, ਫਿਰ ਦੁਬਾਰਾ ਖਾਲਸਾ ਬੂੜੀਆ ਇਲਾਕੇ ਵਿੱਚ ਆ ਗਏ, ਇੱਥੇ ਆ ਕੇ ਗ੍ਰੰਥ ਲਿਖਿਆ ਨਾਨਕ ਪ੍ਰਕਾਸ਼। ਨਾਨਕ ਪ੍ਰਕਾਸ਼ ਵਿੱਚ 130 ਕੁੱਲ ਅਧਿਆਏ ਹਨ। 130 73 ਪੁਰਬਾਦ ਤੇ 57 ਉਤਰਾਦ, ਪੁਰਬਾਦ ਤੇ ਉਤਰਾਦ। ਇਹ ਕਵੀ ਜੀ ਨੇ ਨਾਨਕ ਪ੍ਰਕਾਸ਼ ਗ੍ਰੰਥ ਇਹ ਲਿਖਿਆ ਬੂੜੀਏ ਇਲਾਕੇ ਵਿੱਚ।
ਪੁਨ ਅਸ਼ਟੋਂ ਗੁਰ ਕੇ ਕਰੇ ਰਚ ਕਰ ਦਵਾਦਸ਼ ਰਾਸ।
8 ਗੁਰੂ ਸਾਹਿਬਾਨ ਦੀ ਕਥਾ ਲਿਖੀ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ, ਦੂਜੇ ਪਾਤਸ਼ਾਹ ਤੋਂ ਲੈ ਕੇ ਨਵੇਂ ਪਾਤਸ਼ਾਹ ਤੱਕ 8 ਗੁਰੂ ਸਾਹਿਬਾਨ, ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ, ਧੰਨ ਅਸ਼ਟਮ ਬਲਬੀਰਾ ਜੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਇਹ ਇਤਿਹਾਸ ਆਉਂਦਾ ਜੀ 12 ਰਾਸਾਂ ਵਿੱਚ, 12 ਰਾਸਾਂ ਵਿੱਚ ਇਹ ਇਤਿਹਾਸ ਲਿਖਿਆ ਕਵੀ ਸੰਤੋਖ ਸਿੰਘ ਜੀ ਨੇ।
ਬੌਰ ਖਸ਼ਟ ਰੁੱਤ ਕੇ ਵਿਖੇ ਦਸਵੇਂ ਗੁਰੂ ਬਿਲਾਸ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸੇਵਾ ਲਈ 6 ਰੁੱਤਾਂ ਵਿੱਚ, ਸੂਰਜ ਇੱਕੋ ਰੁੱਤ ਅਨੇਕ, 6 ਰੁੱਤਾਂ ਬਣਦੀਆਂ। 6 ਰੁੱਤਾਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਪਾਵਨ ਇਤਿਹਾਸ ਹੈ।
ਜਨਮ ਆਦਿ ਤੇ ਰਚ ਪਲੇ ਕਵਤਾ ਕੀਨ ਪ੍ਰਕਾਸ਼।
ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਉਥੋਂ ਤੋਂ ਲੈ ਕੇ ਅੱਜ ਤੱਕ ਦੱਖਣ ਤੱਕ, ਜਦੋਂ ਮਹਾਰਾਜ ਦੀਨੇ ਕਾਂਗੜ ਤੱਕ ਮਹਾਰਾਜ ਨੇ ਜਫਰਨਾਮਾ ਲਿਖਿਆ, ਇੱਥੇ ਤੱਕ ਆਪ ਜੀ ਨੇ ਇਤਿਹਾਸ ਸੁਣਿਆ ਹੈ। 6 ਰੁੱਤਾਂ ਵਿੱਚ
ਰਹੀ ਕਥਾ ਅਭਿਸ਼ੇਸ਼ ਜੋ ਤਿਸ ਹਿਤ ਐਨ ਬਣਾਏ।
ਕਹਿੰਦੇ ਸੁਣੋ ਸ਼੍ਰੋਤਾ ਜਨੋ, ਜਿਹੜੀ ਕਥਾ ਹੁਣ ਸ਼ੇਸ਼ ਬਾਕੀ ਰਹਿ ਗਈ ਹੈ ਨਾ, ਗੁਰੂ ਸਾਹਿਬ ਕਿਵੇਂ ਮਾਲਵੇ ਨੂੰ ਤਾਰਨਗੇ, ਮੁਕਤਸਰ ਸਾਹਿਬ ਦਾ ਪਾਵਨ ਯੁੱਧ ਕਰਕੇ ਫਿਰ ਪਾਤਸ਼ਾਹ ਤਲਵੰਡੀ ਸਾਹਿਬ ਨੂੰ ਭਾਗ ਲਾਣਗੇ, ਇੱਥੋਂ ਮਰ ਦੱਖਣ ਵੱਲ ਜਾਣਗੇ, ਜਦੋਂ ਜੈਪੁਰ ਤੋਂ ਅਗਾਂਹ ਜਾਣਗੇ ਮਹਾਰਾਜ ਬਘੋਰ ਦਾ ਇਲਾਕਾ, ਉਥੋਂ ਫਿਰ ਦਿੱਲੀ ਆਉਣਗੇ, ਦਿੱਲੀ ਤੋਂ ਆਗਰਾ, ਆਗਰੇ ਤੋਂ ਫਿਰ ਮਹਾਰਾਜ ਜਾਣਗੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉੱਥੇ ਜਾ ਕੇ ਸਰੀਰ ਤਿਆਗਣਗੇ, ਬੰਦਾ ਸਿੰਘ ਬਹਾਦਰ ਨੂੰ ਭੇਜਣਗੇ। ਉਸ ਤੋਂ ਬਾਅਦ ਜਿਹੜੇ ਕੁਛ ਕਥਾ ਹੈ, ਗੁਰੂ ਸਾਹਿਬ ਦੇ ਜਿਹੜੇ ਪਾਲਤ ਪੁੱਤਰ ਹਨ, ਮਾਤਾ ਸੁੰਦਰੀ ਜੀ ਨੇ ਪਾਲੇ ਸਨ, ਅਜੀਤ ਸਿੰਘ ਜੀ, ਉਹਨਾਂ ਦੇ ਅੱਗੇ ਹਠੀ ਸਿੰਘ ਜੀ, ਉਹਨਾਂ ਦਾ ਕੁਝ ਇਤਿਹਾਸ ਆਵੇਗਾ। ਇਹ ਸਾਰਾ ਇਤਿਹਾਸ ਆਵੇਗਾ 2 ਐਨ ਦੇ ਵਿੱਚ। ਕਹਿੰਦੇ ਜਿਹੜੀ ਕਥਾ ਸ਼ੇਸ਼ ਰਹਿ ਗਈ ਹੈ ਉਹ ਸ਼੍ਰੋਤਾ ਜਨੋ ਹੁਣ ਸੁਣੋ ਜੀ।
ਵਰਨੋ ਸਰਬ ਪ੍ਰਸੰਗ ਕੋ ਸਾਰ ਸੁਤੀ ਉਰ ਧਿਆਏ।
ਮੇਰੀ ਸਾਰ ਸੁਤੀ ਮੇਰੀ ਗੁਰਬਾਣੀ ਹੈ, ਸਾਡੇ ਦੀ ਸਾਰ ਸੁਤੀ ਕੀ ਹੈ, ਗੁਰੂ ਕੀ ਬਾਣੀ ਹੈ ਜੀ। ਆਖੋ ਸਤਨਾਮ
ਸ੍ਰੀ ਵਾਹਿ,
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਿਰਪਾ ਕਰਨਾ ਬਾਣੀ ਗੁਰੂ, ਗੁਰੂ ਹੈ ਬਾਣੀ, ਜੋ ਸਾਡੀ ਜ਼ੁਬਾਨ ਤੇ ਵਸਦੀ ਹੈ ਉਹ ਕਹਿੰਦੇ ਗੁਰਬਾਣੀ ਵਸਦੀ ਹੈ ਜੀ। ਗੁਰਸਿੱਖਾਂ ਦੀ ਜ਼ੁਬਾਨ ਤੇ ਗੁਰਬਾਣੀ ਵਸਦੀ ਹੈ। ਗੁਰਬਾਣੀ ਦਾ ਧਿਆਨ ਧਾਰਨ ਕਰਕੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧਿਆਨ ਧਾਰਨ ਕਰਕੇ ਹੁਣ ਅਗਲੇਰੀ ਕਥਾ ਸ਼੍ਰਵਣ ਕਰੀਏ ਜੀ।
ਦਕਸ਼ਿਣਾਇਨ ਉਤਰਾਇਨ ਸੰਮਤ ਕੇ ਦੋਏ ਐਨ।
ਇੱਕ ਸਾਲ ਦੇ 2 ਐਨ ਹੁੰਦੇ ਜੀ, ਦਖਣਾਇਨ ਤੇ ਉਤਰਾਇਣ। ਫਿਰ ਸ਼੍ਰਵਣ ਕਰਨਾ, 9-10 ਹਾੜ ਤੋਂ ਲੈ ਕੇ, 9-10 ਹਾੜ ਤੋਂ ਲੈ ਕੇ 8 ਪੋਹ ਤੱਕ ਇਹ ਚੱਲਦਾ ਜੀ ਦਖਣਾਇਨ। ਫਿਰ 9 ਪੋਹ ਤੋਂ ਲੈ ਕੇ, 9 ਪੋਹ ਤੋਂ ਲੈ ਕੇ ਚੱਲਦਾ ਹੈ 8 ਹਾੜ ਤੱਕ ਚੱਲਦਾ ਜੀ ਉਤਰਾਇਣ। ਇਹ ਸਾਲ ਦੇ 2 ਐਨ ਹੁੰਦੇ ਹਨ। ਹੁਣ ਇਹ ਜਿਹੜੇ ਐਨ ਆਰੰਭ ਹੋ ਰਹੇ ਹਨ,
ਇਤ ਉਤ ਸੂਰਜ ਹੋਣ ਤੇ ਜਾਣਤ ਹੈ ਬੁੱਧ ਐਨ।
ਜਿਹੜੇ ਬੁੱਧੀਵਾਨ ਹਨ, ਬੁੱਧੀਵਾਨ ਪ੍ਰਾਣੀ, ਪੜ੍ਹੇ ਲਿਖੇ ਜਾਂ ਜਿਨ੍ਹਾਂ ਨੂੰ ਥੋੜਾ ਬਹੁਤਾ ਗਿਆਨ ਹੈ, ਜਾਂ ਆਪ ਸਾਰੇ ਗਿਆਨੀ ਸਿੱਖ ਬੈਠੇ ਹੋ, ਆਪ ਸਾਰੇ ਜਾਣਦੇ ਹੋ ਕਿ ਸੂਰਜ ਇੱਧਰ ਉੱਧਰ ਹੁੰਦਾ ਹੈ, ਆਪਣੇ 2 ਪੱਖ ਬਦਲਦਾ ਹੈ, ਤੇ ਉਹਨੂੰ ਕਹਿੰਦੇ ਐਨ। ਐਨ ਕਹਿੰਦੇ ਘਰ, ਸੂਰਜ ਆਪਣੇ 2 ਘਰ, ਕਦੀ ਇੱਧਰ ਆਉਂਦਾ ਕਦੀ ਉੱਧਰ ਜਾਂਦਾ ਜੀ। ਆਖੋ ਸਤਨਾਮ। ਜਿਵੇਂ ਕਿਸੇ ਬੰਦੇ ਨੇ 2 ਘਰ ਹੋਣ, ਇੱਕ ਘਰ ਹੋਵੇ ਪਟਿਆਲੇ, ਦੂਜਾ ਨਾਭੇ ਹੋਵੇ, ਕਦੀ ਪਟਿਆਲੇ ਕਦੇ ਨਾਭੇ ਚਲਾ ਜਾਵੇ, ਉਹਨੂੰ ਕਹਿੰਦੇ ਘਰ। ਸੂਰਜ ਕਦੀ ਆਉਂਦਾ ਦਖਣੈਣ ਵਿੱਚ, ਕਦੀ ਆਉਂਦਾ ਉਤਰਾਇਣ ਵਿੱਚ, ਕਦੀ ਗਰਮੀ ਦਾ ਸਮਾਂ ਆ ਜਾਂਦਾ, ਕਦੀ ਸਰਦੀ ਦਾ ਸਮਾਂ ਆ ਜਾਂਦਾ, ਕਦੀ ਦਿਨ ਵਧਦੇ ਹਨ, ਕਦੀ ਘਟਦੇ ਹਨ। ਇਹ ਹੈ ਦੋ ਐਨ, ਤੇ ਦੋ ਐਨ ਵਿੱਚ ਹੁਣ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਇਤਿਹਾਸ।
ਗੁਰ ਪ੍ਰਤਾਪ ਸੂਰਜ ਕਥਿਓ ਇਹੀ ਨਾਮ ਧਰ ਦੀਨ।
ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਕਿਰਪਾ ਸਦਕਾ ਮੈਂ ਨਾਮ ਧਰਿਆ ਸੂਰਜ ਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਤੇ ਉਹੀ ਨਾਮ ਧਰਤਾ ਮੈਂ। ਹੈ ਤਾਂ ਗੁਰੂ ਦਾ ਪ੍ਰਤਾਪ ਲਿਖਿਆ, ਜਿਹੜੇ ਮੇਰੇ ਗੁਰੂ ਸੂਰਜ ਵਾਂਗ ਬੜੇ ਪ੍ਰਕਾਸ਼ ਕਰਨ ਵਾਲੇ ਹਨ, ਸੂਰਜ ਵਾਂਗ ਸਿੱਖਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ, ਤੇ ਇਹੀ ਨਾਮ ਧਰਤਾ ਕਵੀ ਜੀ ਨੇ।
ਯਾ ਤੇ ਸਿੱਖ ਸੰਗਤ ਲਖੋ ਇਮ ਕਵ ਬੇਨਤੀ ਕੀਨ।
ਕਹਿੰਦੇ ਮੇਰੀ ਬੇਨਤੀ ਹੈ ਸੰਗਤ ਜੀ, ਇਹ ਜਾਣ ਲੋ ਬਸ, ਇਹ ਮਤ ਸੋਚੋ ਵੀ ਮੈਂ ਸੂਰਜ ਦਾ ਪਾਸ਼ਕ ਹਾਂ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈਆਂ ਦੇ ਮਨ ਵਿੱਚ ਸ਼ੰਕਾ ਹੋਵੇਗਾ ਕਿ ਕਵੀ ਜੀ ਚੰਡੀ ਦੇ ਉਪਾਸ਼ਕ ਹਨ, ਦੇਵੀ ਦੇ ਉਪਾਸ਼ਕ ਹਨ, ਸਾਰਸਵਤੀ ਦੇ ਉਪਾਸ਼ਕ ਹਨ, ਸੂਰਜ ਦੇ ਉਪਾਸ਼ਕ ਹਨ। ਨਹੀਂ ਨਹੀਂ ਨਹੀਂ, ਕਵੀ ਜੀ ਕਹਿੰਦੇ ਮੈਂ ਉਪਾਸ਼ਕ ਹਾਂ ਗੁਰੂ ਨਾਨਕ ਮਹਾਰਾਜ ਦਾ, ਮੈਂ ਵੀ ਸਿੱਖ ਹਾਂ, ਮੇਰੇ ਵੱਡੇ ਵਡੇਰੇ ਵੀ ਸਿੱਖ ਰਹੇ, ਤੇ ਗੁਰਸਿੱਖੋ ਮੈਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਜਾਣਨਾ। ਮੈਂ ਇਹ ਤਾਂ ਕੇਵਲ ਤੁਹਾਨੂੰ ਸਮਝਾਉਣ ਲਈ ਦੱਸ ਰਿਹਾ ਹਾਂ ਕਿ ਮੇਰੇ ਗੁਰੂ ਸੂਰਜ ਤਾਂ ਬਾਹਰ ਪ੍ਰਕਾਸ਼ ਕਰਦਾ ਹੈ, ਤੇ ਮੇਰੇ ਗੁਰੂ ਨੇ ਅੱਜ ਲੱਖਾਂ ਸਿੱਖਾਂ ਦੇ ਹਿਰਦੇ ਵਿੱਚ ਆਪਣੀ ਕਥਾ ਰਾਹੀਂ ਪ੍ਰਕਾਸ਼ ਕਰਤਾ ਜੀ। ਇਹ ਗੁਰੂ ਦੀ ਕਥਾ ਭਾਈ ਸਿੱਖਾਂ ਦੇ ਹਿਰਦੇ ਚ ਪ੍ਰਕਾਸ਼ ਕਰਦੀ ਹੈ। ਤੁਸੀਂ ਅੱਜ ਸੁਣੀ ਹੈ ਮੰਨ ਲਓ ਕਥਾ, ਘਰ ਜਾ ਕੇ ਚੇਤੇ ਕਰੋਗੇ ਤੁਹਾਡੇ ਅੰਦਰ ਉਹੀ ਗੱਲ ਆਪੇ ਤੁਰੇਗੀ ਕਿ ਕਿਵੇਂ ਕਿਵੇਂ ਗੁਰੂ ਮੇਰੇ ਮਹਾਰਾਜ ਕਾਂਗੜ ਤੋਂ ਅਗਾਂਹ ਜਾ ਰਹੇ ਹਨ। ਇਹ ਸਤਿਗੁਰ ਦਾ ਪ੍ਰਕਾਸ਼ ਗੁਰਸਿੱਖਾਂ ਦੇ ਹਿਰਦੇ ਚ ਹੁੰਦਾ ਹੈ।
ਦੋਹਰਾ ਸ਼੍ਰੀ ਪ੍ਰਭ ਦੀਨੇ ਤੇ ਚੜੇ ਪਿਕ ਪਹੁੰਚੇ ਇੱਕ ਗ੍ਰਾਮ।
ਇੱਥੋਂ ਕਥਾ ਆਰੰਭ ਹੋ ਰਹੀ ਹੈ। ਪਹਿਲੇ ਸਾਰੇ ਮੰਗਲਾ ਚਰਨ ਕਹਿ ਕੇ ਬੇਨਤੀ ਕਰਕੇ ਪਹਿਲਾਂ ਬੇਨਤੀ ਕਰਨੀ ਪੈਂਦੀ ਹੈ, ਬੇਨਤੀ ਕਰਕੇ ਹੁਣ ਕਥਾ ਆਰੰਭ ਹੋ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਨੇ ਤੋਂ ਅਗਾਂਹ ਚਾਲੇ ਪਾਏ।
ਖਰੇ ਹੋਏ ਬੂਜਨ ਕੀਓ ਕਹਾਂ ਗ੍ਰਾਮ ਕੋ ਨਾਮ।
ਅੱਗੇ ਢਾਈ ਕੋ ਅੱਗੇ ਗਏ ਮਹਾਰਾਜ, ਢਾਈ ਕੋ ਅੱਗੇ ਜਾ ਕੇ ਮਹਾਰਾਜ ਖੜੇ ਹੋ ਗਏ ਤੇ ਪੁੱਛਿਆ ਮਹਾਰਾਜ ਜੀ ਨੇ, ਭਾਈ ਇਹ ਪਿੰਡ ਦਾ ਕੀ ਨਾਂ ਹੈ?
ਚੌਪਈ ਸੁਨ ਰਾਹਕ ਪਾਖੇ ਉਹ ਤਿਸ ਕਾਲਾ।
ਉਸ ਵੇਲੇ ਉਹ ਇੱਕ ਰਾਹਕ ਜਿਮੀਦਾਰ ਸੀ, ਉਹ ਜਿਮੀਦਾਰ ਉਸ ਵੇਲੇ ਕਹਿਣ ਲਗਾ,
ਇਸੀ ਗ੍ਰਾਮ ਕੋ ਨਾਮ ਰੁਖਾਲਾ।
ਕਹਿਣ ਲਗਾ, ਗੁਰੂ ਜੀ ਇਹ ਪਿੰਡ ਦਾ ਨਾਮ ਹੈ ਰੁਖਾਲਾ। ਇਹ ਨਾਮ ਹੈ ਜੀ ਰੁਖਾਲਾ, ਰੁੱਖ ਵਾਲਾ, ਰੁੱਖ ਜਿਹਦਾ ਕਹਿ ਲੋ ਹਿਰਦਾ ਹੋਵੇ ਰੁੱਖਾ ਜਾ, ਕੌੜਾ ਜਾ, ਕੜਵਾ ਬੋਲੇ, ਇਹਦੇ ਹਿਰਦੇ ਚ ਖੁਸ਼ ਨਹੀਂ ਹੈ, ਉਹਨੂੰ ਕਹਿੰਦੇ ਰੁੱਖ ਵਾਲਾ, ਰੁਖਾਲਾ, ਰੁੱਖਾ ਜਾ। ਤੇ ਮਹਾਰਾਜ ਪਿੰਡ ਦਾ ਨਾਮ ਹੈ ਰੁਖਾਲਾ।
ਸ਼੍ਰੀ ਗੁਰ ਬਰਜਨ ਕੀ ਨਸਤਾਈ।
ਪਾਤਸ਼ਾਹ ਨਾ ਨਾ ਪਿਆਰਿਆ ਇਹ ਨਾ ਆਖ, ਇਹਦਾ ਨਾਮ ਰੁਖਾਲਾ ਨਾ ਕਹਿਣਾ, ਅੱਜ ਤੋਂ ਬਾਅਦ ਇਹਦਾ ਨਾਮ ਇਹ ਨਹੀਂ ਹੈ।
ਨਾਮ ਰੁਖਾਲਾ ਕਹੀਏ ਨਾਈ,
ਨਾ ਜਿਮੀਦਾਰ ਭਰਾ ਨਾ ਰੁਖਾਲਾ ਨਾਮ ਨਾ ਆਖੋ ਪਿੰਡ ਦਾ।
ਅਬ ਤੇ ਕਹੋ ਨਾਮ ਰਖਵਾਲਾ।
ਅੱਜ ਤੋਂ ਬਾਅਦ ਪਿੰਡ ਦਾ ਨਾਮ ਪੈ ਗਿਆ ਰਖਵਾਲਾ, ਰੁਖਾਲਾ ਨਾਮ ਨੀ ਕਹਿਣਾ ਅੱਜ ਤੋਂ ਬਾਅਦ, ਅੱਜ ਤੋਂ ਬਾਅਦ ਨਾਮ ਪੈ ਗਿਆ ਪਿੰਡ ਦਾ ਰਖਵਾਲਾ, ਇਹਦਾ ਨਾਮ ਰਖਵਾਲਾ ਹੋਵੇਗਾ।
ਇਸ ਹੀ ਥਲ ਡੇਰਾ ਗੁਰ ਕਾਲਾ।
ਰਖਵਾਲਾ ਕਿਉਂ ਆਖਿਆ? ਅਸੀਂ ਰਖਵਾਲੇ ਪਿੰਡ ਦੇ ਆ ਗਏ ਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਮਹਾਰਾਜ ਚਰਨ ਪਾ ਜਾਣ ਉੱਥੇ ਰੁੱਖਾ ਪੱਖ ਨੀ ਆਉਂਦਾ ਜੀ, ਰੁੱਖ ਰੁੱਖਾ ਪੱਖ, ਜੇ ਕਹਿ ਲੋ ਖੁਸ਼ਕ ਜਾ ਪੱਖ, ਇਹ ਬੰਦੇ ਹੱਸਦੇ ਹੀ ਨਹੀਂ, ਉਹਨਾਂ ਦਾ ਸਰੀਰ ਹੁੰਦਾ ਖੁਸ਼ਕ ਜਾ, ਉਹ ਖੁਸ਼ਕ ਹਨ। ਪਾਤਸ਼ਾਹ ਕਹਿੰਦੇ ਪਿੰਡ ਖੁਸ਼ਕ ਨਹੀਂ ਹੈ, ਅੱਜ ਤੋਂ ਬਾਅਦ ਅਸੀਂ ਰਖਵਾਲੇ ਆ ਗਏ ਆ। ਤੇ ਉੱਥੇ ਟਿਕਾਣਾ ਕੀਤਾ ਮਹਾਰਾਜ ਜੀ ਨੇ।
ਸੰਗੀ ਸਿੰਘ ਉਤਾਰ ਥਿਰ ਪਏ।
ਸਾਰੇ ਸੰਗੀ ਸਾਥੀ ਜਿਹੜੇ ਸਿੰਘ ਸਨ ਮਹਾਰਾਜ ਦੇ, ਭਾਈ ਮਾਨ ਸਿੰਘ ਜੀ, ਦੋ ਸਿੰਘ ਤਾਂ ਚਲੇ ਗਏ, ਦਇਆ ਸਿੰਘ, ਧਰਮ ਸਿੰਘ ਜੀ ਚਲੇ ਗਏ ਜਫਰਨਾਮਾ ਸਾਹਿਬ ਲੈ ਕੇ ਭਾਈ ਮਾਨ ਸਿੰਘ ਹੋਰ ਜਿਹੜੇ ਬਰਾੜ ਪਾਤਸ਼ਾਹ ਕੋ ਨੌਕਰ ਰੱਖੇ ਸਨ ਉਹ ਸਭ ਨੇ ਉਤਾਰਾ ਕੀਤਾ ਉੱਥੇ ਹੀ
ਤਿੰਨ ਈਂਧਨ ਇਕੱਠੇ ਕਰ ਲਏ
ਇੱਥੇ ਹੀ ਮਹਾਰਾਜ ਦੇ ਸਿੰਘਾਂ ਨੇ ਤ੍ਰਿਣ ਬਾਲਣ ਆਦਿਕ ਇਕੱਠਾ ਕੀਤਾ ਹੈ
ਤਬ ਜਲਾਲ ਕੇ ਪੰਚ ਵਿਚਾਰ
ਨਾਲ ਹੀ ਪਿੰਡ ਹੈ ਜਲਾਲ ਦੇ ਜਿਹੜੇ ਪੰਚ ਹਨ ਉਹਨਾਂ ਨੇ ਵਿਚਾਰ ਕਰਕੇ
ਮਿਲਬੇ ਹੋ ਤੋ ਹੋਏ ਕਰ ਤਿਆਰ
ਜਲਾਲ ਪਿੰਡ ਦੇ ਜਿਹੜੇ ਪੰਚ ਮੁਖੀ ਹਨ ਉਹ ਮਿਲਣ ਵਾਸਤੇ ਮਹਾਰਾਜ ਜੀ ਦੇ ਕੋਲ ਆਣ ਲੱਗੇ
ਦੋਏ ਦੀਰਗ ਕੱਟ ਪੈ ਕੇ ਭਰ ਕੇ
ਦੋ ਵੱਡੇ ਘੜੇ ਭਰ ਕੇ ਲਿਆਏ ਖਾਲਸਾ ਜੀ ਪੈ ਕਹਿੰਦੇ ਦੁੱਧ ਦੇ ਘੜੇ ਵੱਡੇ ਭਰ ਕੇ ਲਿਆਏ ਇਹ ਦੋ ਇਹ ਜਲਾਲ ਪਿੰਡ ਦੇ ਪੰਚ
ਗੁੜ ਪ੍ਰਸਾਦ ਕੇ ਤਕਲੇ ਕਰਕੇ
ਨਾਲ ਗੁੜ ਵੀ ਲੈ ਕੇ ਆਏ ਜੀ ਜਿਹਨੂੰ ਅਸੀਂ ਭੇਲੀ ਵੀ ਕਹਿੰਦੇ ਆ ਨਿਹੰਗ ਸਿੰਘ ਕਹਿੰਦੇ ਸਿਰ ਜੋੜ ਵੀ ਲੈ ਕੇ ਆਏ ਗੁਰੂ ਦੀ ਕਿਰਪਾ ਸਦਕਾ ਇਹ ਗੁੜ ਰੂਪੀ ਪ੍ਰਸ਼ਾਦ ਜਿਹੜਾ ਸਿਰ ਜੋੜ ਇਹ ਲੈ ਕੇ ਆਏ
ਆਨ ਗੁਰੂ ਪਗ ਬੰਧਨ ਠਾਨੀ
ਆ ਕੇ ਦੁੱਧ ਦੇ ਦੋ ਘੜੇ ਭਰ ਕੇ ਲਿਆਏ ਗੁੜ ਪ੍ਰਸ਼ਾਦ ਲੈ ਕੇ ਆਏ ਤੇ ਆ ਕੇ ਸਤਿਗੁਰ ਦੇ ਅੱਗੇ ਧਰਿਆ ਇਹਨਾਂ ਨੇ ਆ ਕੇ ਮੱਥਾ ਟੇਕਣ ਲੱਗੇ ਜਲਾਲ ਪਿੰਡ ਦੇ ਰਹਿਣ ਵਾਲੇ
ਇੱਕ ਬਰਛੀ ਖਰ ਚਾਰੂ ਮਹਾਨੀ
ਤਿੱਖੀ ਬਰਛੀ ਨਾਲ ਲੈ ਕੇ ਆਏ ਪਤਾ ਹੈ ਮਹਾਰਾਜ ਯੋਧੇ ਹਨ ਇੱਕ ਤਿੱਖੀ ਬਰਛੀ ਮਹਾਰਾਜ ਦੀ ਵਾਸਤੇ ਉਹ ਨਾਲ ਲੈ ਕੇ ਆਏ
ਦਈ ਉਪਾਇਨ ਸ਼੍ਰੀ ਪ੍ਰਭ ਲਈ
ਇਹਨਾਂ ਨੇ ਉਹ ਭੇਟਾ ਮਹਾਰਾਜ ਨੂੰ ਦਿੱਤੀ ਹੈ ਲੋ ਮਹਾਰਾਜ ਇਹ ਬਰਛੀ ਤੁਹਾਡੇ ਲਈ ਹੈ ਬੜੀ ਤਿੱਖੀ ਬਰਛੀ ਹੈ ਤੇ ਮਹਾਰਾਜ ਜੀ ਨੇ ਭੇਟਾ ਲੈ ਲਈ ਇਹਨਾਂ ਦੀ
ਦੇਖ ਪ੍ਰਸੰਨ ਖੁਸ਼ੀ ਬਹੁ ਕਈ
ਇਹਨਾਂ ਦੀ ਬਰਛੀ ਦੇਖੀ ਮਹਾਰਾਜ ਜੀ ਨੇ ਅੱਖੋ ਸਤਨਾਮ
ਸ੍ਰੀ ਵਾਹਿਗੁਰੂ
ਦੇਖੋ ਸਤਿਗੁਰ ਵਾਸਤੇ ਦੁੱਧ ਵੀ ਲੈ ਕੇ ਆਏ ਗੁੜ ਵੀ ਲੈ ਕੇ ਆਏ ਪਰ ਬਰਛੀ ਮਹਾਰਾਜ ਨੇ ਜਿਆਦਾ ਪਿਆਰ ਕੀਤਾ ਕਿਉਂ ਜਿਹੜਾ ਯੋਧਾ ਹੋਵੇ ਨਾ ਉਹਦਾ ਪਿਆਰ ਸ਼ਸਤਰਾਂ ਦਾ ਜ਼ਿਆਦਾ ਹੁੰਦਾ ਜੀ ਜੈਸੀ ਬਿਰਤੀ ਉਹਨੂੰ ਉਸ ਤਰ੍ਹਾਂ ਦਾ ਪਿਆਰ ਹੁੰਦਾ ਤੇ ਮਹਾਰਾਜ ਨੇ ਬਰਛੀ ਦੇਖ ਕੇ ਬੜੀ ਖੁਸ਼ੀ ਕੀਤੀ ਇਹਨਾਂ ਦੀ ਕਿ ਬੜੀ ਤਿੱਖੀ ਬਰਛੀ ਹੈ ਬੜਾ ਵਧੀਆ ਫੁਲਾਦ ਦਾ ਲੋਹਾ ਹੈ ਉਹ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ
ਪਿਖ ਰੁੱਖ ਤਬ ਜਲਾਲ ਕੇ ਕਈ
ਜਲਾਲ ਦੇ ਪੈਂਚਾਂ ਨੇ ਵੇਖਿਆ ਵੀ ਸਤਿਗੁਰੂ ਜੀ ਖੁਸ਼ ਹਨ ਉਹਨਾਂ ਪੰਚਾਂ ਨੇ ਵੇਖਿਆ ਵੀ ਮਹਾਰਾਜ ਖੁਸ਼ ਹਨ ਖੁਸ਼ ਵੇਖ ਕੇ ਮਹਾਰਾਜ ਦੀ ਬਾਰੇ ਉਹ ਸਤਿਗੁਰੂ ਨੂੰ ਵੇਖਿਆ ਉਹਨਾਂ ਨੇ ਕਿ ਹੁਣ ਬਚਨ ਮੰਗ ਲਈਏ ਮਹਾਰਾਜ ਤੋਂ ਦਾਤ ਮੰਗ ਲਈਏ ਤੇ ਕਹਿਣ ਲੱਗੇ ਇਹ ਪੰਚ
ਬੈਰ ਗ੍ਰਾਮ ਇਨਸੋ ਨਿਤ ਰਾਈ
ਸਤਿਗੁਰੂ ਜੀ ਅਸੀਂ ਮਹਾਰਾਜ ਜਲਾਲ ਪਿੰਡ ਦੇ ਰਹਿਣ ਵਾਲੇ ਹਾਂ ਜਿਹੜੇ ਪਿੰਡ ਹਨ ਨਾ ਇਹ ਆਲੇ ਦੁਆਲੇ ਦੇ ਪਿੰਡ ਸਾਡੇ ਵੈਰੀ ਹਨ ਮਹਾਰਾਜ ਸਾਡਾ ਵੈਰ ਇਹਨਾਂ ਨਾਲ ਰਹਿੰਦਾ ਹੀ ਰਹਿੰਦਾ ਮਹਾਰਾਜ ਅਸੀਂ ਤਾਂ ਪਾਸ਼ਾ ਰੋਜ਼ ਝਗੜਾ ਕਰਦੇ ਆ ਇਹਨਾਂ ਪਿੰਡਾਂ ਨਾਲ
ਕਬ ਕਬ ਤਿੰਨ ਸੰਗ ਪਰੇ ਲੜਾਈ
ਕਦੀ ਕਦੀ ਸਾਡਾ ਯੁੱਧ ਵੀ ਹੋ ਜਾਂਦਾ ਇਹਨਾਂ ਪਿੰਡਾਂ ਨਾਲ
ਮਾਰਨ ਮਰਨ ਹੋਏ ਸਮੁਦਾਇ
ਯੁੱਧ ਹੁੰਦਾ ਉਦੋਂ ਮਾਰਨਾ ਮਰਨਾ ਵੀ ਹੁੰਦਾ ਜੀ ਇਹ ਪਿੰਡ ਵਾਲੇ ਸਾਡੇ ਚੜ ਕੇ ਵੀ ਆਉਂਦੇ ਕਦੇ ਅਸੀਂ ਚੜ ਕੇ ਜਾਂਦੇ ਹਾਂ ਤੇ ਉਦੋਂ ਸਾਡਾ ਮਾਰਨਾ ਤੇ ਮਰਨਾ ਵੀ ਹੁੰਦਾ ਅਸੀਂ ਮਰਦੇ ਵੀ ਆ ਤੇ ਮਾਰਦੇ ਵੀ ਇਹਨਾਂ ਨੂੰ
ਸ਼੍ਰੀ ਮੁਖ ਤੇ ਅਬ ਕਰੋ ਉਚਾਰੀ
ਗੁਰੂ ਜੀ ਹੁਣ ਕਿਰਪਾ ਕਰੋ ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਉਚਾਰੋ
ਜਿਸ ਤੇ ਹੋਵੇ ਫਤਿਹ ਹਮਾਰੀ
ਜਿਸ ਕਰਕੇ ਸਾਡੀ ਫਤਿਹ ਹੋ ਜਾਵੇ ਮਹਾਰਾਜ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੇਖੋ ਬਖਸ਼ਿਸ਼ ਲੈ ਰਹੇ ਮਹਾਰਾਜ ਤੋਂ ਪਾਤਸ਼ਾਹ ਦੀ ਖੁਸ਼ੀ ਲੈ ਰਹੇ ਮਹਾਰਾਜ ਸਾਡੀ ਫਤਿਹ ਹੋ ਜਾਵੇ ਇਹ ਜਿਹੜੇ ਪਿੰਡਾਂ ਵਾਲੇ ਸਾਡੇ ਵੈਰੀ ਹਨ ਆਲੇ ਦੁਆਲੇ ਪਿੰਡਾਂ ਵਾਲੇ ਸਾਡੀ ਫਤਿਹ ਹੋ ਜਾਵੇ ਐਸਾ ਕੋਈ ਬਚਨ ਆਖੋ
ਵਾਕ ਆਪ ਕੇ ਸਫਲੇ ਸਦਾ
ਤੁਹਾਡੇ ਬਚਨ ਹਮੇਸ਼ਾ ਸਫਲੇ ਹੁੰਦੇ ਹਨ ਜੋ ਤੁਸੀਂ ਇੱਕ ਵਾਰੀ ਕਹਿ ਦਿੰਦੇ ਹੋ ਸਤਿਗੁਰ ਜੀ ਉਹ ਉਸੇ ਵੇਲੇ ਪੂਰਾ ਹੋ ਜਾਂਦਾ ਹੈ
ਕਹੀਏ ਜੀਤ ਹੋਏ ਜਦ ਕਦਾ
ਬਚਨ ਕਰੋ ਮਹਾਰਾਜ ਬਚਨ ਕਰੋ ਉਚਾਰਨ ਕਰੋ ਮਹਾਰਾਜ ਸਾਡੀ ਹਮੇਸ਼ਾ ਫਤਿਹ ਹੋਵੇ ਸਾਡੀ ਹਮੇਸ਼ਾ ਜਿੱਤ ਹੋਵੇ ਜਿੱਥੇ ਕਿੱਥੇ ਜਾਈਏ ਸਾਡੀ ਹਰ ਥਾਂ ਫਤਿਹ ਹੋਵੇ
ਸ਼੍ਰੀ ਮੁਖ ਤੇ ਪਾਖਿਓ ਤੈ ਸਮੇ
ਉਸ ਵੇਲੇ ਇਹਨਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਨ ਲੱਗੇ
ਗੁਰ ਕਰ ਕੋ ਰਹੀਏ ਨਿਤ ਨਿਮੇ
ਪਾਤਸ਼ਾਹ ਕਹਿੰਦੇ ਜਲਾਲ ਵਾਲਿਓ ਪੈਂਚ ਆਇਓ ਚਲੋ ਤੁਹਾਡਾ ਭਲਾ ਹੋਵੇ ਪਰ ਇੱਕ ਬਚਨ ਮੰਨਣਾ ਸਾਡਾ ਗੁਰੂ ਘਰ ਹਮੇਸ਼ਾ ਨਿਵੇ ਰਹਿਣਾ ਗੁਰੂ ਘਰ ਨਾਲ ਮੱਥਾ ਨਾ ਲਾਣਾ ਗੁਰੂ ਘਰ ਅੱਗੇ ਹਮੇਸ਼ਾ ਝੁੱਕ ਕੇ ਰਹਿਣਾ ਗੁਰੂ ਘਰ ਸਾਹਮਣੇ ਗੁਰਸਿੱਖਾਂ ਨਾਲ ਖਾਲਸੇ ਪੰਥ ਨਾਲ ਗੁਰੂ ਪਾਤਸ਼ਾਹ ਦੇ ਗ੍ਰੰਥ ਨਾਲ ਕਦੀ ਮੱਥਾ ਨਾ ਲਾਣਾ, ਹਮੇਸ਼ਾ ਨਿਵੇਂ ਹੋ ਕੇ ਰਹਿਣਾ ਗੁਰੂ ਪਾਤਸ਼ਾਹ ਦੇ ਘਰ ਨਾਲ।
ਰਿਪ ਸੋਨ ਲਾਰੇ ਫਤਿਹ ਕੋ ਪੈ ਹੈ,
ਤੁਸੀਂ ਗੁਰੂ ਘਰ ਨਾਲ ਨਿਵੇ ਰਹੋਗੇ ਨਾ, ਜਿਸ ਨਾਲ ਜੁੱਧ ਕਰੋਗੇ ਤੁਹਾਡੀ ਫਤਿਹ ਹੋਵੇਗੀ। ਕੋਈ ਦੁਸ਼ਮਣ ਕਿੰਨੇ ਵੀ ਚੜ ਕੇ ਆ ਜਾਣ, ਤੁਹਾਡੀ ਫਤਿਹ ਜ਼ਰੂਰ ਹੋਵੇਗੀ, ਪਰ ਸ਼ਰਤ ਹੈ, ਸਾਡਾ ਵਚਨ ਹੈ ਕਿ ਗੁਰੂ ਘਰ ਨਾਲ ਮੱਥਾ ਨਾ ਲਾਣਾ ਕਦੀ। ਜਦੋਂ ਮੱਥਾ ਲਾਓਗੇ ਪਰ ਉਹ ਤੁਹਾਡਾ ਨਾਸ਼ ਹੋ ਜਾਏਗਾ।
ਚੜੀ ਆਏ ਉਤਰ ਆਏ ਸੋ ਜੈ ਹੈ,
ਕਿੰਨੀ ਫੌਜ ਚੜ ਕੇ ਆਵੇ ਸਾਰੀ ਉਤਰ ਕੇ ਜਾਵੇਗੀ, ਤੁਹਾਡੀ ਫਤਿਹ ਹੋਵੇਗੀ, ਹਾਰ ਉਹਨਾਂ ਦੀ ਹੋਵੇਗੀ।
ਇਹ ਬਰ ਦਿਓ ਹਰਖ ਉਰ ਪਰੇ,
ਇਹ ਬਰ ਮਹਾਰਾਜ ਜੀ ਨੇ ਖੁਸ਼ ਹੋ ਕੇ ਦਿੱਤਾ ਉਹਨਾਂ ਨੂੰ।
ਕੇਤਕ ਸੇਵ ਔਰ ਪੀ ਕਰੇ,
ਉਹਨਾਂ ਨੇ ਹੋਰ ਵੀ ਸੇਵਾ ਕੀਤੀ ਮਹਾਰਾਜ ਦੀ।
ਤਿਸ ਪਸ਼ਚਾਤ ਲਰੇ ਕਬ ਸੋਈ,
ਉਸ ਬਚਨ ਤੋਂ ਬਾਅਦ ਕਵੀ ਜੀ ਕਹਿੰਦੇ ਸੁਣੋ ਸ਼੍ਰੋਤਾ ਜਨੋ, ਜਦੋਂ ਵੀ ਯੁੱਧ ਹੋਇਆ ਇਹਨਾਂ ਦਾ ਕਿਸੇ ਨਾਲ ਵੀ,
ਰਿਪ ਤੇ ਵਿਜੇ ਤਿੰਨੋ ਕੀ ਹੋਈ,
ਇਹਨਾਂ ਦੀ ਹਮੇਸ਼ਾ ਫਤਿਹ ਹੁੰਦੀ ਰਹੀ। ਜਦੋਂ ਵੀ ਲੋੜ ਪਿਆ ਇਹਨਾਂ ਦੀ ਕਿਸੇ ਯੁੱਧ ਨਾਲ, ਕਿਸੇ ਨਾਲ ਦੁਸ਼ਮਣ ਨਾਲ ਯੁੱਧ ਕਰਨਾ ਪੈ ਜੇ ਤੇ ਫਤਿਹ ਇਹਨਾਂ ਦੀ ਹੁੰਦੀ ਸੀ।
ਇਸੀ ਰੀਤ ਬੋ ਬਰਖ ਬਿਤਾਏ,
ਇਹਨਾਂ ਦੀ ਫਤਿਹ ਹੁੰਦੀ ਰਹੀ ਤੇ ਕਈ ਸਾਲ ਬਤੀਤ ਹੋਏ।
ਵਿਦਤੇ ਸਿੰਘ ਜਬੇ ਸਮੁਦਾਏ,
ਖਾਲਸਾ ਪੰਥ ਪ੍ਰਗਟ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾ ਗਏ, ਸਿੰਘਾਂ ਦਾ ਉੱਥੋਂ ਖਾਲਸਾ ਬੋਲਬਾਲਾ ਵਧਣ ਲੱਗਾ, ਸਿੰਘ ਜੰਗਲਾਂ ਚ ਰਹਿਣ ਲੱਗੇ, ਸਿੰਘਾਂ ਦੀ ਮਿਸਲਾਂ ਬਣੀਆਂ। ਉਸ ਸਮੇਂ ਦੀ ਘਟਨਾ ਹੈ ਜਦੋਂ ਸਿੰਘਾਂ ਦਾ ਬੋਲਬਾਲਾ ਵਧਣ ਲੱਗਾ।
ਇੱਕ ਵਾਰ ਦਲ ਤਾਂ ਸਿਧਾਰਾ,
ਇੱਕ ਵਾਰੀ ਖਾਲਸੇ ਦਾ ਦਲ ਪੰਥ ਇਹਨਾਂ ਦੇ ਪਿੰਡ ਜਲਾਲ ਵੱਲ ਆ ਗਿਆ।
ਤਬ ਜਲਾਲ ਨੇ ਕੀਨ ਵਿਗਾੜਾ,
ਇਹਨਾਂ ਜਲਾਲ ਵਾਲੇ ਨੇ ਪੰਥ ਦਾ ਵਿਗਾੜ ਕੀਤਾ ਜੀ, ਗੁਰੂ ਘਰ ਨਾਲ ਮੱਥਾ ਲਾਣਾ ਸ਼ੁਰੂ ਕੀਤਾ ਇਹਨਾਂ ਨੇ।
ਇਸਮੈਂ ਜੁਗ ਸਿੰਘਨ ਕੋ ਮਾਰੇ,
ਅੱਧੀ ਰਾਤ ਨੂੰ ਦੋ ਸਿੰਘਾਂ ਨੂੰ ਇਹਨਾਂ ਨੇ ਮਾਰਿਆ, ਸ਼ਹੀਦ ਕੀਤਾ ਜੀ, ਇਹ ਜਲਾਲ ਵਾਲਿਆਂ ਨੇ। ਅੱਗੇ ਇਹਨਾਂ ਦੀ ਅਨਸਪੰਸ ਹੋਵੇਗੀ ਕੋਈ, ਇਹਨਾਂ ਪਿੰਡਾਂ ਵਾਲਿਆਂ ਨੇ, ਜਲਾਲ ਵਾਲਿਆਂ ਨੇ ਦੋ ਸਿੰਘਾਂ ਨੂੰ ਸ਼ਹੀਦ ਕਰਤਾ ਅੱਧੀ ਰਾਤ ਨੂੰ।
ਬਾਜੀ ਪੰਜ ਚੁਰਾਏ ਨਿਕਾਰੇ,
ਉਹਨਾਂ ਦੇ ਪੰਜ ਘੋੜੇ ਚੁਰਾ ਕੇ ਆਪ ਲੈ ਗਏ।
ਪ੍ਰਾਤ ਖਾਲਸੇ ਜਾਨ ਖੁਟਾਈ,
ਜਦੋਂ ਸਵੇਰ ਹੋਈ ਖਾਲਸੇ ਨੇ ਵੇਖਿਆ ਵੀ ਬੜੇ ਪਾਪੀ ਹਨ, ਖੋਟੇ ਹਨ ਜਲਾਲ ਵਾਲੇ, ਤੇ ਕੁਟਾਈ ਜਾਣ ਕੇ ਇਹਨਾਂ ਦੀ।
ਭਏ ਅਰੂਡ ਨਿਸ਼ਾਨ ਵਜਾਈ,
ਸਿੰਘਾਂ ਦਾ ਨਗਾਰਾ ਵਜਿਆ, ਦੈਰੇ ਦੈਰੇ ਦੀਦ ਮਾਮਾ ਨਗਾਰੇ ਵਜੇ, ਨਿਸ਼ਾਨ ਸਾਹਿਬ ਦੇ ਫਰਲੇ ਖੋਲੇ ਸਿੰਘਾਂ ਨੇ, ਸਿੰਘਾਂ ਨੇ ਚਾਲੇ ਪਦ ਚੜ੍ਹਾਈ ਕੀਤੀ ਇਹਨਾਂ ਉੱਤੇ।
ਮਾਰੇ ਉਪਿਕ ਜਲਾਲ ਕੋ ਗ੍ਰਾਮੋ,
ਤੇ ਜਿਹੜੇ ਜਲਾਲ ਵਾਲੇ ਸਨ ਸਾਰੇ ਪਿੰਡ ਨੂੰ ਤਬਾਹ ਕਰਤਾ ਜੀ, ਖਾਸ ਜਲਾਲ ਵਾਲਿਆਂ ਨੂੰ ਇਹਨਾਂ ਨੂੰ ਤਬਾਹ ਕੀਤਾ ਖਾਲਸੇ ਪੰਥ ਨੇ।
ਲੂਟੇ ਪਾਲੀ ਪਾਤ ਗਨ ਤਾਮ,
ਲੁੱਟ ਮਾਰ ਪੂਰੀ ਕੀਤੀ ਇਹਨਾਂ ਦੇ ਘਰਾਂ ਵਿੱਚ ਖਾਲਸੇ ਪੰਥ ਨੇ।
ਤਬ ਗੁਰਵਾਕ ਚਿਤਾਰਨ ਲਾਗੇ,
ਇਹਨਾਂ ਦੀ ਹਾਰ ਹੋਈ ਨਾ, ਫਿਰ ਚੇਤੇ ਆ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ, ਇਹਨਾਂ ਨੂੰ ਯਾਦ ਆ ਗਏ।
ਕਯੋ ਪ੍ਰਥਮ ਕੋ ਜੇ ਹਮ ਤਿਆਗੇ,
ਸੋਚਿਆ ਹੁਣ ਗੱਲ ਯਾਦ ਆ ਗਈ ਇਹਨਾਂ ਨੂੰ, ਜੋ ਬਚਨ ਸਤਿਗੁਰ ਨੇ ਪਹਿਲਾਂ ਕਹੇ ਸੀ ਅਸੀਂ ਉਹ ਬਚਨ ਮੰਨੇ ਨੀ ਮਹਾਰਾਜ ਦੇ।
ਗੁਰ ਕਰ ਸੰਗ ਨਿਮੇ ਜੇ ਰਹੋ,
ਇਹ ਬਚਨ ਗੁਰੂ ਸਾਹਿਬ ਦੇ ਹੋਏ ਸੀ ਵੀ ਜਲਾਲ ਵਾਲਿਓ, ਜੇ ਗੁਰੂ ਘਰ ਨਾਲ ਨਿਵੇਂ ਹੋ ਕੇ ਰਹੋਗੇ,
ਜੇ ਆਪਣੀ ਜਿੱਤ ਕਿਤ ਲਾਓ,
ਜਿੱਥੇ ਕਿੱਥੇ ਜਾਓਗੇ ਤੁਹਾਡੀ ਵਿਜੈ ਹੋਵੇਗੀ।
ਬੇਮੁਖ ਹੋਵੋ ਦੁੱਖ ਪਾਵੋ,
ਬੇਮੁਖ ਹੋਵੋਗੇ ਤੁਹਾਨੂੰ ਦੁੱਖ ਮਿਲੇਗਾ।
ਸਹੋ ਸਜਾਏ ਮਾਰ ਕੋ ਖਾਵੋ,
ਤੁਸੀਂ ਫਿਰ ਸਜ਼ਾ ਪਾਓਗੇ ਜੇ ਤੁਸੀਂ ਗੁਰੂ ਘਰ ਤੋਂ ਬੇਮੁਖ ਹੋ ਗਏ ਨਾ, ਇਹ ਬਚਨ ਨਾ ਮਿਲਿਆ, ਪੰਥ ਨਾਲ ਅੜੋਗੇ ਤੇ ਝੜ ਜਾਓਗੇ।
ਹਮ ਤੇ ਖਤਾ ਪਈ ਗੁਰ ਕੇਰੀ,
ਸਾਡੇ ਤੋਂ ਹੁਣ ਇਹਨਾਂ ਨੇ ਬੇਨਤੀ ਮੰਨ ਲਈ, ਆਪਣੀ ਗਲਤੀ ਮੰਨ ਲਈ, ਕਹਿੰਦੇ ਸਾਡੇ ਤੋਂ ਬੜੀ ਵੱਡੀ ਗਲਤੀ ਹੋਈ।
ਬਖਸ਼ਾਵਨ ਅਬ ਬਨ ਹੈ ਫੇਰੀ,
ਫਿਰ ਖਾਲਸੇ ਪੰਥ ਕੋਲ ਬਖਸ਼ਾਣ ਲਈ ਆਏ ਜੀ, ਗਲਤੀ ਕੀਤੀ ਇਹਨਾਂ ਨੇ, ਸੋਝੀ ਆ ਗਈ ਕਿ ਗੁਰੂ ਦੇ ਬਚਨ ਪੂਰੇ ਹੋਏ, ਜੇ ਪੰਥ ਨਾਲ ਪੰਗਾ ਲਓਗੇ ਅੜੋਗੇ ਤੇ ਝੜ ਜਾਓਗੇ, ਬਾਕੀ ਕਿਸੇ ਨਾਲ ਯੁੱਧ ਕਰੋ ਤੁਹਾਡੀ ਫਤਿਹ ਹੋਵੇਗੀ, ਪਰ ਗੁਰੂ ਘਰ ਨਾਲ ਮੱਥਾ ਨਹੀਂ ਲਾਣਾ, ਜੇ ਮੱਥਾ ਲਾਓਗੇ ਤੁਸੀਂ ਆਪ ਨਾਸ਼ ਹੋ ਜਾਓਗੇ। ਉਹ ਗੱਲ ਚੇਤੇ ਆ ਗਈ ਤੇ ਪੰਥ ਕੋਲ ਖਿਮਾ ਮੰਗਣ ਵਾਸਤੇ ਆਏ।
ਪੰਜ ਰੁਪਈਆਂ ਕੀਨ ਕਰਾਹੂ,
ਤੇ ਪੰਜ ਰੁਪਏ ਦਾ ਇਹਨਾਂ ਨੇ ਅਰਦਾਸਾ ਕਰਵਾਇਆ ਜੀ, ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਇਹਨਾਂ ਨੇ ਅਰਦਾਸਾ ਕਰਵਾਇਆ
ਲੇਕਰ ਗਏ ਖਾਲਸੇ ਪਾਓ
ਤੇ ਖਾਲਸੇ ਪੰਥ ਕੋਲੋਂ ਦੇਗ ਤਿਆਰ ਕਰਕੇ ਲੈ ਗਏ
ਪਾਚਲ ਅਗਲ ਪ੍ਰਸੰਗ ਸੁਣਾਵਾ
ਉਹਨਾਂ ਨੇ ਖਾਲਸਾ ਜੀਓ ਸਾਡੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਇਸ ਤਰ੍ਹਾਂ ਹੋਈ ਸੀ ਉਹ ਸਾਰੀ ਗੱਲ ਖੋਲ ਕੇ ਸੁਣਾਈ ਇਹਨਾਂ ਨੇ
ਹੱਥ ਜੋੜ ਕੇ ਕਹਿ ਬਖਸ਼ਾਵਾ
ਹੱਥ ਜੋੜ ਕੇ ਇਹਨਾਂ ਨੇ ਪੰਥ ਤੋਂ ਆਪਣੀ ਬਖਸ਼ਿਸ਼ ਪ੍ਰਾਪਤ ਕੀਤੀ ਜੀ ਉਹ ਦੁਬਾਰਾ ਬਖਸ਼ਿਸ਼ ਮਿਲੀ ਪਹਿਲਾਂ ਬਖਸ਼ਿਸ਼ ਚਲੀ ਗਈ ਸੀ ਇਹਨਾਂ ਦੀ ਦੁਬਾਰਾ ਬਖਸ਼ਿਸ਼ ਪੰਥ ਨੇ ਬਖਸ਼ਿਸ਼ ਕੀਤੀ ਇਹਨਾਂ ਉੱਤੇ
900 ਗ੍ਰਾਮ ਉਜਰ ਤਿਸ ਥਾਨਾ
ਉਹ ਪਿੰਡ ਉੱਥੋਂ ਉਜੜ ਗਿਆ ਸੀ ਜੀ ਜਿਹੜਾ ਪਿੰਡ ਸੀ ਇਹਨਾਂ ਦਾ ਉੱਥੋਂ ਉਜੜ ਗਏ
ਜੈ ਗੁਰ ਥਲ ਤੈ ਵਾਸੇ ਉਹ ਆਨਾ
ਜਿੱਥੇ ਗੁਰੂ ਸਾਹਿਬ ਦਾ ਵਾਸਾ ਹੈ ਪਾਤਸ਼ਾਹ ਨੇ ਪਿੰਡ ਵਿੱਚ ਚਰਨ ਪਾਏ ਅੱਜ ਇੱਥੇ ਪਿੰਡ ਵਸਿਆ ਇਹਨਾਂ ਦਾ ਜੀ ਇੱਥੇ ਵਾਸਾ ਹੋਇਆ ਇਹਨਾਂ ਸਾਰੇ ਜਲਾਲ ਵਾਲਿਆਂ ਦਾ ਰੁਖਾਲਾ ਪਿੰਡ ਵੀ ਤਬਾਹ ਹੋ ਗਿਆ ਸੀ ਅੱਜ ਉੱਥੇ ਪਿੰਡ ਵਸਿਆ ਜੀ ਰਖਵਾਲਾ ਗੁਰੂ ਦਾ ਰਖਵਾਲਾ ਪਿੰਡ ਵਸਿਆ
ਨਾਮ ਗੁਰੂ ਸਰ ਰਾਖਨ ਕਰਿਓ
ਇੱਥੇ ਇਹਦਾ ਨਾਮ ਸਤਿਗੁਰ ਨੇ ਫਿਰ ਆਪ ਰੱਖਿਆ ਜੀ ਗੁਰੂ ਸਰ ਨਾਮ ਰੱਖਿਆ ਗਿਆ
ਅਬ ਲੋ ਬਸੇ ਤਿਸੀ ਥਲ ਤੇਰੇ
ਸਤਿਗੁਰ ਪਾਤਸ਼ਾਹ ਦਾ ਉਹ ਪਿੰਡ ਉੱਥੇ ਹੀ ਹੈ ਜੀ ਗੁਰੂ ਸਰ ਪਾਵਨ ਸਥਾਨ ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾਏ ਰਖਵਾਲਾ ਨਾਮ ਰੱਖਿਆ ਇਸ ਪਿੰਡ ਦਾ
ਦੀਨੇ ਤੇ ਉੱਠ ਪੂਰਬ ਡੇਰਾ
ਦੀਨੇ ਤੋਂ ਉੱਠ ਕੇ ਪਹਿਲਾ ਟਿਕਾਣਾ ਮਹਾਰਾਜ ਜੀ ਨੇ ਗੁਰੂ ਸਰ ਕੀਤਾ ਹੈ
ਕਰਿਓ ਤਾਂ ਪ੍ਰਭ ਲਾਇਕ ਹੇਰਾ
ਇੱਥੇ ਹੀ ਮਹਾਰਾਜ ਨੇ ਆਪਣਾ ਟਿਕਾਣਾ ਕੀਤਾ
ਸੁਪਤ ਜਥਾ ਸੁਖ ਨਿਸਾ ਬਿਤਾਈ
ਸੁਖ ਦੇ ਸਹਿਤ ਉੱਥੇ ਰਾਤ ਬਤੀਤ ਕੀਤੀ ਮਹਾਰਾਜ ਨੇ
ਜਾਗੇ ਸਕਲ ਪ੍ਰਾਤ ਹੋਏ ਆਈ
ਫੇਰ ਹੋਈ ਸਾਰੇ ਆਪਣੇ ਆਪਣੇ ਸਮੇਂ ਅਨੁਸਾਰ ਜਾਗੇ ਅੰਮ੍ਰਿਤ ਵੇਲਾ ਹੋਇਆ ਸਾਰੇ ਜਾਗੇ ਹਨ ਵਾਰੋ ਵਾਰੀ
ਸੋਚ ਇਸ਼ਨਾਨ ਠਾਨ ਕਰ ਪਲੇ
ਸੋਚ ਇਸ਼ਨਾਨ ਕਰਕੇ ਸਾਰੇ ਸਿੰਘਾਂ ਨੇ ਤੇ ਗੁਰੂ ਮਹਾਰਾਜ ਜੀ ਨੇ ਵੀ
ਡਰ ਜੀਨ ਹਿਆ ਆਗੇ ਚਲੇ
ਘੋੜਿਆਂ ਤੇ ਕਾਠੀਆਂ ਪਾ ਕੇ ਹੁਣ ਅੱਗੇ ਤੁਰੇ ਹਨ ਜੀ ਦੀਨੇ ਤੋਂ ਰਖਵਾਲਾ ਗੁਰੂ ਸਰ ਤੇ ਗੁਰੂ ਸਰ ਤੋਂ ਜਾਣਗੇ ਹੁਣ ਭਗਤਾ ਪਿੰਡ ਜਿੱਥੇ ਭਾਈ ਬਹਿਲੋ ਦੀ ਅੰਸ਼ ਬੰਸ ਹੈ ਭਾਈ ਬਹਿਲੋ ਸਭ ਤੋਂ ਪਹਿਲੋ ਤੇ ਕਿਵੇਂ ਕਿਵੇਂ ਬਖਸ਼ਿਸ਼ ਹੋਈ ਭਾਈ ਬਹਿਲੋ ਤੇ ਉਹ ਸਾਰਾ ਇਤਿਹਾਸ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸ਼੍ਰਵਣ ਕਰਨਾ ਜੀ ਇਤਨੀਆਂ ਬੇਨਤੀਆਂ ਆਪ ਸਮੂਹ ਸਾਧ ਸੰਗਤ ਨੇ ਪ੍ਰਵਾਨ ਕਰਨੀਆਂ ਜੀ ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ
ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੀਤ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਹੇ
ਠਾਕੁਰ ਹੋ ਦਾਸਰੋ
ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾ
ਹੋਈਐ ਪਰੋਈ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲੇ
ਅਖਰ ਹਰ ਮਨ ਬਸਤ
ਨਾਨਕ ਓਤ ਨਿਆਲੇ
ਵਾਹਿਗੁਰੂ ਨਾਮ ਜਹਾਜ ਹੈ
ਸੁਤਰੇ ਪਾ
ਜੋ ਸ਼ਰਧਾ ਕਰ ਸੇਵ ਦੇ
ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਸੁਤਰੇ ਪਾ
ਜੋ ਸ਼ਰਧਾ ਕਰ ਸੇਵ ਦੇ
ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।